ਸਾਖੀ 31 ਬੇਣੀ ਪੰਡਿਤ। ਬੇਣੀ ਨਾਮੇ ਇੱਕ ਪੰਡਿਤ ਸੀ। ਉਹ ਵਿਦਿਆ ਵਿੱਚ ਬਹੁਤ ਪ੍ਰਵੀਨ ਸੀ, ਸਭ ਸ਼ਾਸਤਰ ਪੜ੍ਹਿਆ ਸੀ, ਨਿਆਂ ਦਾ ਬਹੁਤ ਜਾਣੂ ਹੋਣ ਕਰਕੇ ਬਹਿਸਾਂ ਵਿੱਚ ਵੱਡੇ ਵੱਡੇ ਪੰਡਿਤਾਂ ਨੂੰ ਹਰਾ ਦਿੰਦਾ ਸੀ। ਹਰ ਚਰਚਾ ਵੇਲੇ ਉਸ ਦੀ ਇਹ ਸ਼ਰਤ ਹੁੰਦੀ ਸੀ ਕਿ ਜੇ ਕੋਈ ਮੇਰੇ ਨਾਲ ਬਹਿਸ ਵਿੱਚ ਹਾਰ ਜਾਵੇ, ਉਸ ਦਾ ਪੁਸਤਕ ਮੇਰੇ ਹੋ ਜਾਣਗੇ ਤੇ ਮੈਂ ਹਾਰਾਂ ਦਾ ਹਾਰ ਸਾਰੇ ਪੁਸਤਕ, ਤੇ ਜੇ ਮੈਂ ਹਾਰਾਂ ਤਾਂ ਸਾਰੇ ਮੇਰੇ ਪੁਸਤਕ ਉਸ ਦੇ ਹੋ ਜਾਣਗੇ। ਇਸ ਤਰ੍ਹਾਂ ਉਸ ਪਾਸ ਪੁਸਤਕ ਵੀ ਬਹੁਤੇ ਹੋ ਗਏ, ਜੋ ਊਠਾਂ ਤੇ ਲੱਦੀ ਨਾਲ ਲਈ ਫਿਰਦਾ ਸੀ। ਇਹ ਰਹਿਣ ਵਾਲਾ ਤਾਂ ਚੂਣੀਆਂ ਦਾ ਸੀ, ਜੋ ਲਾਹੌਰ ਜ਼ਿਲ੍ਹੇ ਦੀ ਤਹਿਸੀਲ ਹੈ, ਪਰ ਇਹ ਦਿੱਗ ਵਿਜੈ ਕਰਦਾ ਆਪਣੇ ਦੇਸ਼ ਤੋਂ ਦੂਰ ਨਿਕਲ ਗਿਆ ਸੀ। ਹੁਣ ਕਾਂਸ਼ੀ ਆਦਿ ਥਾਈਂ ਵਿਚਰਦਾ ਵਾਪਸ ਪੰਜਾਬ ਆਇਆ ਤਾਂ ਰਾਹ ਵਿੱਚ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਦਾ ਆਇਆ। ਗੋਇੰਦਵਾਲੋਂ ਲੰਘਣਾ ਹੀ ਸੀ, ਸੋ ਇਸ ਨੇ ਸ਼ਹਿਰ ਵਿੱਚ ਡੇਰਾ ਕੀਤਾ ਤੇ ਇੱਥੇ ਵੀ ਲੋਕਾਂ ਤੋਂ ਗੁਰੂ ਦਾ ਯਸ਼ ਸੁਣਿਆ। ਇਸ ਨੇ ਸਲਾਹ ਕੀਤੀ ਕਿ ਦਰਸ਼ਨ ਕਰਾਂ, ਪਰ ਇਸ ਨੂੰ ਪਤਾ ਲੱਗ ਗਿਆ ਸੀ ਕਿ ਉਹ ਚਰਚਾਂ ਵਾਦਾਂ ਵਿੱਚ ਨਹੀਂ ਪੈਂਦੇ, ਯਥਾਰਥ ਉਪਦੇਸ਼ ਕਰਾ ਦਿੰਦੇ ਹਨ ਤੇ ਆਪਣੀ ਕੋਈ ਕਰਨੀ ਵਿੱਚੋਂ ਕਿਣਕਾ ਦਾਨ ਕਰਦੇ ਹਨ, ਜੋ ਚੰਗੇ ਚੰਗੇ ਸਿਆਣੇ ਤਸੱਲੀ ਪਾ ਜਾਂਦੇ ਹਨ। ਸਾਹਿਬ ਇੱਕ ਦਿਨ ਬਾਵਲੀ ਦੇ ਬਾਹਰ ਦੀਵਾਨ ਵਿੱਚ ਬੈਠੇ ਸਨ ਕਿ ਇੱਕ ਪੰਡਿਤ ਉੱਥੇ ਆ ਗਿਆ। ਦਰਸ਼ਨ ਕਰਦੇ ਹੀ ਇੱਕ ਮਹੱਤਤਾ ਦਾ ਪ੍ਰਭਾਵ ਛਾਇਆ, ਆਪ ਮੁਹਾਰਾ ਸਿਰ ਝੁੱਕ ਗਿਆ। ਸਤਿਗੁਰ ਜੀ ਨੇ ਆਦਰ ਨਾਲ ਪਾਸ ਬਿਠਾਲ ਲਿਆ। ਕੁਝ ਹਾਲ ਇਸ ਨੇ ਸੁਣੇ ਸਨ, ਹੁਣ ਕੁਝ ਹੁਣ ਦੇਖਦਾ ਬੈਠਾ ਦੇਖਦਾ ਤੇ ਗੁਰੂ ਜੀ ਦੇ ਬਚਨ ਸੁਣਦਾ ਰਿਹਾ। ਇਸ ਦਾ ਨਿਸੰਗ ਮਨ ਕਦੇ ਸੰਗ ਜਾਂਦਾ, ਇਸ ਦਾ ਨਿਸੰਗ ਮਨ ਕਦੇ ਸੰਗ ਜਾਂਦਾ, ਕਦੇ ਬੋਲਣ ਨੂੰ ਉਮਲ ਪੈਂਦਾ, ਅੰਤ ਨਾ ਰਿਹਾ ਗਿਆ ਤਾਂ ਬੋਲ ਹੀ ਪਿਆ ਆਖਣ ਲੱਗਾ, ਯਦਿ ਆਪ ਦੀ ਆਗਿਆ ਹੋਵੇ ਤਾਂ ਇੱਕ ਬਾਤ ਪੁੱਛ ਲਵਾਂ। ਸਤਿਗੁਰੂ ਜੀ ਨੇ ਫਰਮਾਇਆ, ਪੁੱਛੋ ਪੰਡਿਤ ਜੀ। ਬੇਣੀ, ਆਪ ਦੀ ਸੰਪਰਦਾ ਦੇ ਲੋਕ ਤਪ, ਤੀਰਥ, ਵਰਤ, ਦਾਨ, ਮੂਰਤੀ ਪੂਜਾ ਨਹੀਂ ਕਰਦੇ ਤੇ ਨਾ ਹੀ ਯੱਗ, ਨਾ ਹੀ ਖਟ ਕਰਮਾਂ ਵਿੱਚ ਪ੍ਰਵਿਰਤੀ ਰੱਖਦੇ ਹਨ, ਪਰ ਇਹਨਾਂ ਜਾਂ ਐਸੇ ਹੋਰ ਕਰਮਾਂ ਨੂੰ ਕੀਤੇ ਬਿਨਾਂ ਲਿਖਿਆ ਹੈ ਕਿ ਮਨ ਸ਼ੁੱਧ ਨਹੀਂ ਹੁੰਦਾ ਤੇ ਨਾ ਹੀ ਗਤੀ ਲੱਭਦੀ ਹੈ। ਗੁਰੂ ਜੀ, ਪੰਡਿਤ ਜੀ, ਪਹਿਲਾਂ ਮਨ ਦਾ ਤਾਂ ਪਤਾ ਦਿਓ ਕਿ ਇਹ ਇਨਸਾਨ ਦਾ ਮਨ ਗ੍ਰਸਤੀ ਹੈ ਕਿ ਉਦਾਸੀ। ਇਹ ਮਨ ਵਰਣ ਆਸ਼ਰਮ ਦੀ ਕੈਦ ਵਿੱਚ ਵੱਧ ਹੈ ਕਿ ਨਿਰਲੇਪ ਹੈ? ਵਰਣ ਆਸ਼ਰਮ ਧਰਮ ਤੋਂ, ਹਾਂ, ਇਹ ਮਨ ਨਾਸ਼ ਹੋਣ ਵਾਲਾ ਹੈ ਕਿ ਅਵਨਾਸ਼ ਹੈ, ਸਦਾ ਰਹਿਣੇ ਵਾਲਾ ਹੈ? ਇਹ ਮਨ ਚੰਚਲ ਹੈ ਕਿ ਵੈਰਾਗਵਾਨ ਹੈ? ਜੇ ਇਹ ਮਨ ਸ਼ੁੱਧ ਹੈ ਤਾਂ ਇਸ ਨੂੰ ਮਮਤਾ ਕਿੱਥੋਂ ਲੱਗ ਗਈ? ਹੇ ਪੰਡਿਤ, ਪਹਿਲਾਂ ਇਸ ਮਨ ਦਾ ਵਿਚਾਰ ਕਰੋ। ਇਸ ਨੂੰ ਸਮਝੇ ਬਿਨਾਂ ਹੋਰ ਪਠਨ ਪਾਠਨ ਦਾ ਕੀ ਲਾਭ, ਕਿਉਂਕਿ ਇਹ ਮਨ ਤਾਂ ਉਹ ਦਾ ਉਹ ਜਿਹਾ ਹੀ ਰਹਿ ਜਾਂਦਾ ਹੈ। ਪੰਡਿਤ, ਯੋਗ, ਵੇਦਾਂਤ, ਨਿਆਂ ਪੜਿਆ ਸੀ, ਮਨ ਦੇ ਲੱਛਣ ਵਰਣਨ ਕਰ ਸਕਦਾ ਸੀ, ਪਰ ਉਹ ਸਮਝ ਗਿਆ ਸੀ ਕਿ ਗੁਰੂ ਜੀ ਮੇਰੇ ਕੀਤੇ ਲੱਛਣ ਸੁਣ ਕੇ ਆਪਣੇ ਕੋਈ ਨਵੇਂ ਲੱਛਣ ਦੱਸ ਕੇ ਮੈਨੂੰ ਜਿੱਤਣ ਦੇ ਆਹਰ ਵਿੱਚ ਨਹੀਂ ਹਨ। ਉਸ ਨੇ ਸਮਝ ਲਿਆ ਕਿ ਇਹ ਯਥਾਰਥ ਵਕਤਾ ਹਨ। ਇਹਨਾਂ ਦਾ ਤਾਤਪਰਜ ਇਹ ਜਾਪਦਾ ਹੈ ਕਿ ਮਨ ਜਿਸ ਨੇ ਗਿਆਨ ਪ੍ਰਾਪਤ ਕਰਨਾ ਹੈ ਉਸ ਦਾ ਸੁਧਾਰ ਸੰਚੀਏ। ਸੋ ਕੋਈ ਵਿਦਿਆ ਦਾ ਚੰਚਲਤਾਈ ਦਾ ਉੱਤਰ ਦੇਣ ਦੀ ਥਾਂ ਕਹਿਣ ਲੱਗਾ, ਆਪ ਜੀ ਦਾ ਖਿਆਲ ਉੱਤਮ ਹੈ ਕਿ ਪਹਿਲਾਂ ਮਨ ਦੀ ਵਿਚਾਰ ਕਰੀਏ, ਇਸ ਨੂੰ ਮਾਇਆ ਕਿੱਥੋਂ ਲੱਗੀ? ਆਪ ਜੀ ਹੀ ਕਿਰਪਾ ਕਰੋ, ਫਿਰ ਮੈਨੂੰ ਆਪ ਦੇ ਯਥਾਰਥ ਗਿਆਨ ਦੀ ਸਮਝ ਪੈ ਜਾਏਗੀ, ਕਿਉਂਕਿ ਮੈਂ ਤਾਂ ਵਿਦਿਆ ਦੀ ਗੱਲ ਕਰਨੀ ਹੈ। ਆਪ ਅਨੁਭਵੀ ਮਹਾਂਪੁਰਖ ਹੋ, ਆਪ ਆਗਿਆ ਕਰੋ। ਗੁਰੂ ਜੀ, ਪਾਰਬ੍ਰਹਮ ਪਰਮੇਸ਼ਰ ਪਰ ਆਪ ਦਾ ਨਿਸ਼ਚਾ ਹੈ ਹੀ, ਉਹੀ ਜਗਤ ਦਾ ਕਰਤਾ ਹੈ। ਹੇ ਪੰਡਿਤ, ਇਹ ਸ੍ਰਿਸ਼ਟੀ ਉਸ ਦੇ ਹੁਕਮ ਕਰਕੇ ਰਚੀ ਗਈ ਹੈ, ਹੁਕਮ ਉਸ ਦਾ ਉਸੇ ਦਾ ਰੂਪ ਹੈ। ਉਹ ਆਪ ਅਕਥ ਹੈ, ਹੁਕਮ ਵੀ ਉਵੇਂ ਅਕਥ ਹੈ। ਹੁਕਮ ਨਾ ਕਹਿਆ ਜਾਈ, ਹੁਕਮ ਕੋਈ ਵਿਕਾਰ ਨਹੀਂ। ਸੋ ਜਦ ਸ੍ਰਿਸ਼ਟੀ ਵਿੱਚ ਸਜੀਵ ਲੋਕ ਰਚੇ ਮਨ ਦਿੱਤਾ ਤਾਂ ਮਨ ਨੂੰ ਬਾਹਰ ਮੁਖੀ ਰੌਣ ਦਿੱਤਾ, ਜੋ ਉਹ ਸਰੀਰ ਨੂੰ ਪਾਲੇ ਰੱਖਿਆ ਕਰੇ ਤੇ ਆਪਣੇ ਵਰਗੇ ਹੋਰ ਸਰੀਰ ਉਪਾਵੇ। ਇਉਂ ਮਨ ਸਰੀਰ ਦੀ ਰੱਖਿਆ ਪਾਲਣਾ ਦੇ ਬਾਹਰ ਮੁਖੀ ਕੰਮ ਵਿੱਚ ਲੱਗਾ। ਇਹ ਮਾਇਆ ਮਮਤਾ ਲਾਈ, ਜੇ ਇਹ ਨਾ ਲਾਈ ਜਾਂਦੀ ਤਾਂ ਇਹ ਆਪਣੀ ਪਾਲਣਾ ਰੱਖਿਆ ਆਦਿ ਕੁਛ ਵੀ ਨਾ ਕਰ ਸਕਦਾ। ਸੋ ਜਦ ਇਹ ਗੱਲ ਸਮਝ ਲਓ ਕਿ ਸ੍ਰਿਸ਼ਟੀ ਕਰਤਾਰ ਨੇ ਉਪਾਈ, ਮਾਨੋ ਇੱਕ ਖੇਲ ਰਚਾਇਆ ਹੈ, ਉਸ ਵਿੱਚ ਜੀਵ ਰਚੇ, ਜੀਵ ਨੇ ਆਪਣੀ ਰੱਖਿਆ ਪਾਲਣਾ ਲਈ ਮਨ ਦੇ ਆਸ਼ਰਿਤ ਕੀਤੇ, ਮਨ ਨੂੰ ਮਾਇਆ ਮਮਤਾ ਆਪੇ ਲੱਗ ਗਈ। ਹੁਣ ਬਹੁਤੀ ਖੋਜ ਪੜਤਾਲ ਦੀ ਕੀ ਲੋੜ ਹੈ? ਜਿਸ ਨੇ ਰਚਿਆ ਤੇ ਮਾਇਆ ਲਾਈ, ਉਸ ਨਾਲ ਟੁੱਟਣਾ ਨਹੀਂ ਚਾਹੀਏ, ਉਸ ਨਾਲ ਲੱਗੇ ਰਹੀਏ, ਸਰੀਰ ਦੀ ਪਾਲਣਾ ਰੱਖਿਆ ਕਰੀਏ, ਪਰ ਆਪਣੇ ਰਚਨਹਾਰ ਨੂੰ ਨਾ ਵਿਸਾਰੀਏ। ਯਾਦ ਦੁਆਰਾ ਉਸ ਨਾਲ ਲੱਗੇ ਰਹੀਏ, ਜਦ ਅਸੀਂ ਉਸ ਨੂੰ ਵਿਛੜੀਏ ਨਾ ਤਾਂ ਸੋਚੇ ਪੰਡਿਤ ਜੀ, ਜਾਂ ਜਦ ਅਸੀਂ ਉਸ ਨੂੰ ਵਿਛੜੀਏ ਨਾ ਤਾਂ ਸੋਚੇ ਪੰਡਿਤ ਜੀ, ਉਹ ਕੁਸ਼ਲ ਸਰੂਪ ਨਾਲ ਲੱਗੇ ਰਹਿਣਾ ਕੁਸ਼ਲਤਾ ਹੈ ਕਿ ਨਹੀਂ? ਮਨ ਨੂੰ ਉਸ ਤੋਂ ਵਿਛੜ ਕੇ ਹੋਰਨਾਂ ਵਿੱਚ ਫਸਾ ਦੇਣਾ ਆਪੇ ਕੁਸ਼ਲਤਾ ਤੋਂ ਦੂਰ ਹੋ ਜਾਣਾ ਹੈ ਕਿ ਨਹੀਂ? ਫਿਰ ਸੋਚੋ, ਜਗਤ ਤ੍ਰੈ ਗੁਣਾਂ ਵਿੱਚ ਰਚਿਆ ਗਿਆ ਦੱਸੀ ਦਾ ਹੈ। ਤ੍ਰੈ ਗੁਣਾਂ ਦੀ ਪੰਡ ਜੋ ਲਾ ਲਵੇ ਉਸ ਨੂੰ ਕਲਿਆਣ ਪ੍ਰਾਪਤ ਹੋ ਸੀ ਕਿ ਨਾ? ਤ੍ਰੈ ਗੁਣਾਂ ਦੀ ਪੰਡ ਇਉਂ ਉਤਰਦੀ ਹੈ ਕਿ ਜੀਵ ਦਿਨ ਰਾਤ ਉਸ ਕਰਤਾਰ ਵਿੱਚ ਲੱਗਾ ਰਹੇ, ਲੱਗਾ ਰਹੇ ਇਉਂ ਕਿ ਉਸ ਦਾ ਸਿਮਰਨ ਕਰੇ, ਇਹ ਨਾਮ ਗੁਰੂ ਤੋਂ ਲਵੇ, ਗੁਰੂ ਅੱਗੇ ਹਉਮੈ ਅਰਪਣ ਕਰੇ, ਹਾਂ ਆਪਣਾ ਹੰਕਾਰ ਉਸ ਦੀ ਨਜ਼ਰ ਕਰ ਦੇਵੇ। ਉਸ ਨਾਮ ਸਿਮਰਨ ਤੇ ਗੁਰੂ ਕਿਰਪਾ ਦੁਆਰਾ ਉਹ ਅੰਦਰੋਂ ਜਗਤ ਤੋਂ ਅਲੱਗ ਰਹੇਗਾ। ਇਹ ਨਿਰਵਾਣ ਹੋਇਆ ਕਿ ਨਹੀਂ? ਸੋਚੋ ਪੰਡਿਤ ਜੀ, ਤ੍ਰੈਹਾਂ ਗੁਣਾਂ ਤੋਂ ਅਤੀਤ ਹੋਣਾ ਨਿਰਵਾਣ ਪਦ ਹੈ ਨਾ? ਇਹੋ ਦਰਗਾਹ ਦੀ ਪ੍ਰਵਾਨਗੀ ਹੈ। ਐਸੇ ਪੰਡਿਤ ਦਾ ਧਰਮ ਫਿਰ ਹੋਂ ਵਿੱਚ ਭਰ ਕੇ ਵਾਦ ਵਿਖਾਣੇ ਨਹੀਂ, ਪਰ ਇਹ ਕਿ ਸਭਨਾ ਵਿੱਚ ਵਿਆਪਕ ਇੱਕ ਪ੍ਰਭੂ ਆਪਣੇ ਅਨੁਭਵ ਵਿੱਚ ਰੱਖੇ, ਉਸ ਨੂੰ ਪਰਿਪੂਰਨ ਵੇਖੇ, ਫਿਰ ਸਭ ਲੋਕਾਂ ਵਿੱਚ ਉਸ ਇੱਕੋ ਦੀ ਦੁਹਾਈ ਦੇਵੇ ਕਿ ਉਹ ਤੁਹਾਡੇ ਅੰਦਰ ਹੈ, ਲੋਕੋ ਉਸ ਦੀ ਸ਼ਰਨ ਲਓ, ਜੇ ਸ਼ਰਨ ਲਓਗੇ ਤਾਂ ਉਸ ਦੀ ਅਨੁਗ੍ਰਹਿ ਉਤਰੇਗੀ, ਉਹ ਸਾਰੇ ਅਵਗਣ ਬਖਸ਼ੇਗਾ ਤੇ ਆਪਣੇ ਨਾਲ ਮੇਲ ਲਵੇਗਾ। ਉਸ ਦੀ ਸ਼ਰਨ ਪਿਆ ਉਦਾਰਾ ਨਫ਼ਾ ਨਹੀਂ, ਨਕਦੋ ਨਕਦੀ ਨਫ਼ਾ ਹੋਵੇਗਾ। ਇੱਥੇ ਠੰਡ ਪੈ ਜਾਏਗੀ, ਦਿਲ ਸੁਖੀ ਹੋ ਜਾਏਗਾ, ਅੱਗੇ ਜਾ ਕੇ ਸੁਖ ਵਿੱਚ ਟਿਕਾਓ ਪ੍ਰਾਪਤ ਹੋਵੇਗਾ। ਸੋ ਪੰਡਿਤ ਜੀ, ਪੰਡਿਤ ਉਹੀ ਹੈ ਜੋ ਦਿਨ ਰਾਤ ਹਰੀ ਦੇ ਗੁਣ ਗਾਵੇ, ਖੱਟ ਕਰਮ, ਯੱਗ, ਤਪ, ਤੀਰਥਾਟਨ ਆਦਿ ਦੀ ਫਿਰ ਕੀ ਲੋੜ ਹੈ? ਮੁਕਤ ਉਹੀ ਹੈ ਜੋ ਸ਼ਰਨਾਗਤ ਹੈ ਤੇ ਜਿਸ ਪਰ ਕਿਰਪਾ ਹੋ ਗਈ ਹੈ। ਇਹ ਸਿੱਧਾ ਰਾਹ ਹੈ, ਵਿਹੰਗਮ ਮਾਰਗ ਹੈ। ਮਨ ਹੀ ਜੋ ਮਾਇਆ ਵਿੱਚ ਰੁੱਝਿਆ ਹੈ, ਆਪਣੇ ਕਰਤਾਰ ਦਾ ਹੁਕਮ ਪਛਾਣ ਕੇ ਉਸ ਦੇ ਪ੍ਰੇਮ ਵਿੱਚ ਪੈ ਕੇ ਤ੍ਰਿਗੁਣਾਤੀਤ ਹੋ ਜਾਏਗਾ ਤੇ ਆਤਮ ਸਰੂਪਤਾ ਆਪਣੀ ਲੱਖ ਕੇ ਪਰਮਾਤਮ ਦੇਵ ਦੀ ਬਖਸ਼ਿਸ਼ ਨਾਲ ਮੁਕਤ ਹੋ ਜਾਏਗਾ। ਕੀੜੀ ਦੇ ਰਸਤੇ ਕੀੜੀ ਤੋਰ ਤੁਰਨੇ ਦੀ ਕੀ ਲੋੜ ਹੈ? ਪੰਡਿਤ ਧਿਆਨ ਬੰਨ ਕੇ ਸੁਣਦਾ ਰਿਹਾ ਸੀ, ਅੱਜ ਤੱਕ ਹੰਕਾਰ ਵਿੱਚ ਵਰਤਿਆ ਸੀ, ਅੱਜ ਨਿਰਹੰਕਾਰ ਹੋ ਕੇ ਯਥਾਰਥ ਵਚਨ ਸੁਣੇ ਤੇ ਕਲਿਆਣ ਦਾ ਸਹਿਜ ਤੇ ਸਿੱਧਾ ਰਾਹ ਸੱਚੇ ਗੁਰੂ ਤੋਂ ਦਰਗਾਹ ਦੇ ਬਸੀਟ ਤੋਂ ਸੁਣਿਆ, ਨਾ ਕੇਵਲ ਸੁਣਿਆ, ਉਸ ਦਾਤੇ ਦੀ ਮਿਹਰ ਤੇ ਰਸ ਸ਼ੋ ਪ੍ਰਾਪਤ ਹੋਈ, ਇੱਕ ਰਸ ਭਰੀ ਚਰਨਾਰ ਸ਼੍ਰੀ ਤੇ ਚਰਨੀ ਪੈ ਗਿਆ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਿਰਪਾ ਦ੍ਰਿਸ਼ਟਪੁਨ ਗੁਰ ਨੇ ਕੀਨਸ, ਅੰਤਰ ਬਿਰਤੀ ਹੋਏ ਸੁਖ ਚੀਨਸ, ਜਨਮ ਜਨਮ ਕੋ ਸੁਪਤ ਜਗਾਇਓ, ਨਿਜ ਸਰੂਪ ਆਤਮ ਪ੍ਰਗਟਾਇਓ, ਬੈਠੇ ਲੱਗੀ ਸਮਾਧ ਅਡੋਲੇ, ਕਿਤਕ ਦੇਰ ਮੈਂ ਲੋਚਨ ਖੋਲੇ, ਦੇਖ ਅਵਸਥਾ ਗੁਰੂ ਸਰਾਹਿਓ, ਪੰਡਿਤ ਭਏ ਤਨ ਦੁਖ ਲਾਹਿਓ, ਤਬ ਬੇਣੀ ਮਨ ਆਨੰਦ ਪਾਵਾ, ਸਤਗੁਰ ਸੁਜਸ ਅਨਕ ਬਿਦ ਗਾਵਾ, ਭਗਤ ਹੇਤ ਅਵਤਾਰ ਗੁਸਾਈ, ਮਹਿਮਾ ਤੁਮਰੀ ਤੁਮ ਬਨਿਆਈ, ਕੇਤਕ ਦਿਨ ਸਤਗੁਰ ਕੇ ਪਾਸ, ਰਹਿਓ ਪ੍ਰੀਤ ਤਰ ਤਜ ਸਭ ਆਸ। ਜੋ ਉਪਦੇਸ਼ ਇਸ ਪੰਡਿਤ ਪ੍ਰਥਾਏ ਹੋਇਆ ਉਹ ਮਲਾਰ ਰਾਗ ਵਿੱਚ ਸ੍ਰੀ ਗੁਰੂ ਜੀ ਨੇ ਉਚਾਰਿਆ ਹੈ, ਯਥਾ ਮਲਾਰ ਮਹਲਾ ਤੀਜਾ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮਨ ਗਿਰਹੀ ਕਿ ਇਹ ਮਨ ਉਦਾਸੀ, ਕਿ ਇਹ ਮਨ ਅਵਰਣ ਸਦਾ ਅਵਿਨਾਸੀ, ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ, ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੇ ਉਠਾਵਹਿ ਭਾਰ, ਰਹਾਓ ਮਾਇਆ ਮਮਤਾ ਕਰਤੈ ਲਾਈ, ਇਹੋ ਹੁਕਮ ਕਰ ਸ੍ਰਿਸ਼ਟ ਉਪਾਈ, ਗੁਰਪ੍ਰਸਾਦੀ ਬੁਝਹੁ ਪਾਈ, ਸਦਾ ਰਹੋ ਹਰ ਕੀ ਸਰਣਾਈ। ਸੋ ਪੰਡਿਤ ਦੋ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ, ਅਨ ਦਿਨ ਏਕੋ ਨਾਮ ਵਖਾਣੈ, ਸਤਿਗੁਰ ਕੀ ਉਹ ਦਿਖਿਆ ਲੇ, ਸਤਿਗੁਰ ਆਗੈ ਸੀਸ ਤਰੇ। ਸਦਾ ਅਲੱਗ ਰਹੇ ਨਿਰਬਾਣ, ਸੋ ਪੰਡਿਤ ਦਰਗਹਿ ਪ੍ਰਵਾਣ, ਸਭਨਾ ਮਹਿ ਏਕੋ ਏਕ ਵਖਾਣੈ, ਜਾਂ ਏਕੋ ਵੇਖੈ ਤਾਂ ਏਕੋ ਜਾਣੈ, ਜਾਂ ਕੋ ਬਖਸੇ ਮੇਲੈ ਸੋਏ, ਇੱਥੇ ਉੱਥੇ ਸਦਾ ਸੁਖ ਹੋਏ। ਕਹਿਤ ਨਾਨਕ ਕੌਣ ਵਿਦ ਕਰੇ ਕਿਆ ਕੋਏ, ਸੋਈ ਮੁਕਤ ਜਾਨੋ ਕਿਰਪਾ ਹੋਏ, ਅਨ ਦਿਨ ਹਰ ਗੁਣ ਗਾਵੈ ਸੋਏ, ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ। ਸੂਚਨਾ ਉਸ ਸਮੇਂ ਸ਼ਾਹੀ ਸੜਕ ਗੋਇੰਦਵਾਲ ਤੋਂ ਲੰਘਦੀ ਸੀ। ਇੱਕ ਵੇਰ ਅਕਬਰ ਪਾਤਸ਼ਾਹ ਦਾ ਪੜਾਅ ਗੋਇੰਦਵਾਲ ਪਿਆ, ਉਹ ਗੁਰੂ ਦਰਸ਼ਨਾਂ ਲਈ ਠਹਿਰਿਆ ਸੀ। ਉਸ ਨੇ ਡਿੱਠਾ ਕਿ ਲੰਗਰ ਖੁੱਲ੍ਹਾ ਚੱਲਦਾ ਹੈ, ਜਾਤ ਮਜ਼ਹਬ ਭੇਖਦਾ ਵਖੇਵਾਂ ਨਹੀਂ, ਗੁਰੂ ਜੀ ਆਪ ਅਲੂਣਾ ਓਗਰਾ ਛਕਦੇ ਹਨ, ਪਰ ਲੰਗਰ ਵਿੱਚ ਨਾਨਾ ਪ੍ਰਕਾਰ ਦੇ ਭੋਜਨ ਬਣਦੇ ਤੇ ਛਕਣ ਵਾਲਿਆਂ ਨੂੰ ਮਿਲਦੇ ਹਨ। ਇਹ ਗੱਲਾਂ ਉਸਦੇ ਮਨ ਭਾਉਂਦੀਆਂ ਸਨ। ਜਦ ਮਿਲਿਆ, ਬਚਨ ਬਿਲਾਸ ਕੀਤੇ ਤਾਂ ਹੋਰ ਪ੍ਰਭਾਵਿਤ ਹੋਇਆ। ਪਹਿਲੋਂ ਵੀ ਮਹਿਮਾ ਸੁਣ ਚੁੱਕਾ ਹੋਇਆ ਸੀ। ਇਹ ਸੁਣ ਕੇ ਕਿ ਸਤਿਗੁਰੂ ਜੀ ਆਪ ਨਿਰਾ ਅਲੂਣਾ ਓਗਰਾ ਛਕਦੇ ਹਨ, ਤਾਂ ਉਸਦੀ ਇੱਛਾ ਇਸ ਦਾ ਸਵਾਦ ਚੱਖਣ ਦੀ ਹੋਈ। ਇਹ ਇੱਛਾ ਪ੍ਰਗਟ ਹੋਣ ਤੇ ਸ੍ਰੀ ਗੁਰੂ ਜੀ ਨੇ ਓਗਰਾ ਬਣਵਾ ਕੇ ਘੱਲ ਦਿੱਤਾ, ਜਿਸ ਨੂੰ ਖਾ ਕੇ ਅਕਬਰ ਆਪ ਤੇ ਉਸਦੇ ਉਮਰਾ ਬੜੇ ਪ੍ਰਸੰਨ ਹੋਏ। ਸਾਰੇ ਹਾਲ ਵਿਚਾਰ ਕੇ ਅਕਬਰ ਵੱਲੋਂ 12.5 ਪਿੰਡ ਲੰਗਰ ਲਈ ਅਰਪਣ ਹੋਏ, ਜਿਨ੍ਹਾਂ ਨੂੰ ਲੈਣੋਂ ਗੁਰੂ ਜੀ ਨੇ ਇਨਕਾਰ ਕੀਤਾ। ਜੈਸਾ ਕਿ ਕਵੀ ਜੀ ਲਿਖਦੇ ਹਨ, ਗੁਰੂ ਜੀ ਨੇ ਪਿੰਡ ਮਿਲਣੇ ਪਰ ਬਚਨ ਕੀਤਾ, ਗ੍ਰਾਮ ਆਦਿ ਇਹ ਤੁਮਕੋ ਬਣੈ, ਹੈ ਸਭ ਹਰਖ ਸ਼ੋਕ ਕੈਸਨ, ਹਮ ਸਾਧੂ ਬਿਰਤ ਕਰਨ ਸਮਾਨ, ਕੌਣ ਸੰਭਾਰੈ ਕਾਜ ਮਹਾਨ, ਜਿਤੋ ਆਹਾਰ ਇੱਕ ਦਿਨ ਹੋਏ, ਤਰੈ ਆਨ ਪੂਜਾ ਜੇ ਕੋਏ, ਤਿਤੋ ਲੈ ਤਿਨਹਿ ਵਾਧੋ ਲੇਹੇ, ਸੰਗਤ ਭੋਜਨ ਸਰਬ ਅਚੇਹੇ। ਪਰ ਪਿੱਛੋਂ ਉਮਰਾਵਾਂ ਦੇ ਬਹੁਤ ਕਹਿਣ ਸੁਣ ਤੇ ਕਿ ਪਾਤਸ਼ਾਹ ਦੀ ਦਿੱਤੀ ਦਾ ਇਨਕਾਰ ਕਰਨਾ ਠੀਕ ਨਹੀਂ, ਤੇ ਨਿਕਟ ਵਰਤੀਆਂ ਦੀ ਵਿਚਾਰ ਤੇ ਇਹਨਾਂ ਪਿੰਡਾਂ ਦਾ ਪਟਾ ਸ੍ਰੀ ਰਾਮਦਾਸ ਜੀ ਦੇ ਨਾਮ ਤੇ ਕਰਵਾ ਦਿੱਤਾ ਗਿਆ। ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਕਿ ਪਾਤਸ਼ਾਹ ਨੇ ਗੁਰੂ ਜੀ ਦੇ ਨਾਂ ਕਰਨੇ ਪਰ ਇਹ ਕਹਿ ਕੇ ਕਿ ਆਪ ਜੀ ਨਾ ਲਓ ਤਾਂ ਅਸੀਂ ਆਪ ਦੀ ਬੇਟੀ ਨੂੰ ਆਪਣੀ ਬੇਟੀ ਸਮਝ ਕੇ ਦਿੰਦੇ ਹਾਂ ਪਟਾ ਲਿਖ ਦਿੱਤਾ। ਸੂਰਜ ਪ੍ਰਕਾਸ਼ ਤੋਂ ਭਾਵ ਇਹ ਨਿਕਲਦਾ ਹੈ ਕਿ ਪਿੰਡ ਗੁਰੂ ਰਾਮਦਾਸ ਜੀ ਦੇ ਨਾਮ ਤੇ ਹੋਏ, ਕਿਉਂਕਿ ਜਦ ਪਿੰਡਾਂ ਦੇ ਰਾਹ ਆਉਂਦੇ ਹਨ ਤਾਂ ਸ੍ਰੀ ਗੁਰੂ ਜੀ ਉਹਨਾਂ ਨੂੰ ਸ੍ਰੀ ਰਾਮਦਾਸ ਜੀ ਦੇ ਸਪੁਰਦ ਕਰਦੇ ਹਨ। ਯਥਾ ਸ੍ਰੀ ਗੁਰ ਸਗਰੀ ਸਭਾ ਲਗਾਏ, ਰਾਮਦਾਸ ਨਿਜ ਪਾਸ ਬੁਲਾਏ, ਇਨ ਕੋ ਸਭ ਹੀ ਪੇਖ ਦਿਵਾਈ, ਨਰ ਗ੍ਰਾਮਣ ਕੀ ਬਾਹ ਗਹਾਈ, ਸੰਤ ਸਭਨ ਕੈ ਬਾਕ ਬਖਾਨਾ, ਮਾਲਕ ਤੁਮਕੋ ਇਹੀ ਮਹਾਨਾ, ਕਹਿ ਇਸ ਕੀ ਸੰਤਤ ਸਭ ਹੋਏ, ਕਹਿ ਇਸ ਕੈ ਸਿੱਖ ਤੁਮ ਪਤ ਜੋਏ, ਇਮ ਕਹਿ ਸਭ ਕੋ ਦੈ ਦਸਤਾਰ, ਵਿਦਾ ਕਰੇ ਨਰ ਗ੍ਰਾਮ ਉਦਾਰ। ਪਿਛਲੇ ਵਾਕਿਆ ਤੋਂ ਵੀ ਪਤਾ ਚੱਲਦਾ ਹੈ ਕਿ ਮੁਗਲ ਪਾਤਸ਼ਾਹ ਜਦ ਕਦੇ ਕੋਈ ਗੱਲ ਹੋਈ ਤਾਂ ਗੁਰੂ ਘਰ ਨੂੰ ਰਾਮਦਾਸ ਕੇ ਕਹਿ ਕੇ ਗੱਲ ਕਰਿਆ ਕਰਦੇ ਸਨ। ਇਸ ਤੋਂ ਵੀ ਸੰਭਾਵਨਾ ਇਹੋ ਹੈ ਕਿ ਪਿੰਡ ਸ੍ਰੀ ਰਾਮਦਾਸ ਜੀ ਦੇ ਨਾਮ ਤੇ ਹੀ ਲਿਖੇ ਗਏ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 32ਵੀਂ ਤਪਾ। ਇੱਕ ਤਪੇ ਨੇ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਵਿੱਚ ਖੇਚਲ ਦਿੱਤੀ ਸੀ। ਇੱਕ ਤਪਾ ਹੋਰ ਸੀ ਜੋ ਗੋਇੰਦਵਾਲ ਆ ਵਸਿਆ ਸੀ। ਇਹ ਵੀ ਦਿਲ ਵਿੱਚ ਸਤਿਗੁਰਾਂ ਨਾਲ ਖੁਣਸ ਰੱਖਦਾ ਸੀ। ਜਦੋਂ ਬਾਵਲੀ ਦੀ ਸਭ ਸਮਾਪਤੀ ਪਰ ਉਸ ਦੀ ਜੱਟ ਹੋ ਰਹੀ ਸੀ ਤੇ ਉਸ ਸਮੇਂ ਅਰਦਾਸ ਕੀਰਤਨ ਕਥਾ ਆਦਿ ਤੋਂ ਵੱਧ ਭਾਰੀ ਜੱਗ ਸੀ, ਜਿਸ ਪਰ ਹਰ ਮਤ ਤੇ ਸੰਪਰਦਾ ਦੇ ਸਾਧੂ ਵੀ ਨਿਉਂਤੇ ਹੋਏ ਸਨ। ਸਿੱਖ ਸੰਗਤਾਂ ਤਾਂ ਦੂਰੋਂ ਨੇੜਿਓਂ ਬਹੁਤ ਹੀ ਆਈਆਂ ਹੋਈਆਂ ਸਨ। ਇਸ ਤਪੇ ਨੂੰ ਨਿਉਤਾ ਘੱਲਿਆ ਗਿਆ ਪਰ ਆਉਣੋ ਨਾ ਕੀਤੀ। ਉਸ ਦਿਨ ਕਿਸੇ ਵੱਡੇ ਅਹਿਲਕਾਰ ਦੇ ਵੀ ਘਰ ਰੋਟੀ ਸੀ ਤੇ ਤਪਾ ਉੱਥੇ ਗਿਆ ਸੀ। ਘਰ ਆਇਆ ਤਾਂ ਪਤਾ ਲੱਗਾ ਕਿ ਇੱਥੇ ਤਾਂ ਇੱਕ ਦੱਖਣਾ ਮਿਲੀ ਤੇ ਗੁਰੂ ਦੇ ਨਿਉਤੇ ਗਏ ਅਤਿਥੀਆਂ ਨੂੰ 5 ਤੇ ਕਿਸੇ ਨੂੰ ਮੋਰ ਵੀ ਦੱਖਣਾ ਮਿਲਦੀ ਹੈ। एक पंगत बाहर आ चुकी सी जो ए सुध दसदी सी। बाकी अंदर पंगत लग रही सी ते हर होर वारो वारी पंगत विच बैठन दी उड़ीक विच बैठे सन। तपा काली नाल आया पर हवेली जिस विच समागम हो रहा सी उस दा बूहा बंद सी। तद तपे ने अपने पुत नूं कंध ते चाढ़ के कहा अंदर अंदर छाल मार लै। सो ओ लगी पंगत विच बैठ के भोजन खा गया ते 5 रुपए लै गया। चाहो इस मुंडे नूं सट लग गई। इस तपे दा हाल ते जग वेले दा सारा मामला श्री गुरु रामदास जी ने आप ऐं लिखिया है। सलोक महला चौथा। तपा न होवे अंदरों लोभी नित माया नूं फिरे जजमालिया अगों दे सद्या सत्ते दी पिखिया लै नाहीं पिछों दे पछताए कै आन तपै पुत विच बहालिया। पंच लोक सब हसन लगे तपा लोभ लै रहै गालिया जिथे थोड़ा तन वेखै तिथे तपा पिटै नाहीं तन बहुते डिठै तपै धर्म हारिया। भाई एहो तपा न हो भी बगला है बह साध जना विचारिया सतपुरख की तपा निंदा करे संसारे की उस्तति विच होवे एत दोखे तपा दै मारिया। महापुरखा की निंदा का वेख जे तपे नो फल लगा सब गया तपे का कालिया। बाहर बह पंचा विच तपा सदाए अंदर बह तपा पाप कमाए हर अंदरला पाप मंचा नो उगा कर वेखा लिया। धर्म राय जमकंकरा नू आख छड़िया इस तपे नू तिथे खड़ पायो जिथे महा महा हत्यारिया। फिर इस तपे दे मुह कोई लगो नाही एह सतगुर है फिटकारिया हर कै दर वरत्या। सो नानक आख सुनाया सो बुझै जो दै सवारिया। वाहिगुरु जी का खालसा वाहिगुरु जी की फतेह। साखी 33 मथो मुरारी। एक शाहूकार दे घर बड़े तरसेवे मगरों पुत्र होया पर भागां दी खेड बच्चे दी मां बच्चा जनदी ही मर गई ते कुछ समय मगरों वो आप भी परलोक चला गया। उस बच्चे दे मामे मामी ने उस नूं पालिया वो भी उस दे बालपने विच अगले देशां दे राही हो गए। उस दे प्यो दी जायदाद शरीके दे लोकां ने गूगल कर लई। वो गरीबी विच बेगौलिया रुल खुल के मैलां ते दलिद्रां विच मंग पैन खांदा पलिया ते कई कारणां करके रोग ग्रस्त हो गया जिन्हां रोगां नाल सारी देह मानो फिट गई जिवें कि कोढ़ ही जाणो हो गया। हत्थां पैरां विचों सत्या उड गई टुर फिर ना सके। एक टिंड जिही गले विच बन्न दित्ती किसे ने। लोकी उस विच कोई तरस खा के रोटी टुक पा जावे। इउं दुखी रिड़दा फिरे कि उस ते कन्नी गोइंदवाल वाले संत गुरु दी कनसो पई। सो इस अपाहज ने ठान लई कि गोइंदवाल पहुंचना है। जापदा है कि लाहौर तों इस ने रिड़ना शुरू कीता ते मंगदा पिंदा कई महीनियां बाद गोइंदवाल पहुंचा। उत्थे गुरुद्वारे दे बाहर जा डेरा पाया। इत्थे उस नूं पता लगा कि कुश्ती नूं दीवान विच जाने दी आग्या नहीं आप बाहर आ के कदे दर्शन दे जांदे हन। निराश तां होया पर फिर निश्चा धार के ते पक्का मन मंड के द्वारे पिया रहा कि दयाल होणगे बिरद जो दयालू है मैं हुण दर नहीं छोड़ना। इत्थे उस ते तरस भी होण लग पिया। तरस वधिया फिर हमदर्दी होण लग पई। गुरु के लंगरों अन्न स्वच्छ अन्न मिलने लग पिया। कपड़ा भी स्वच्छ सांगा वर्गा ढीण लग पिया। हसू हसू करदे चेहरे दिसण लगे। कदे कोई बैठ के दारी दी गल भी कर जावे कदे कोई जह देखा तह एको सोई दे सिदक ते अमल करन वाली माई पास बैठ के दो अथरू भी वगा जावे ते आख जावे प्रेमिया कर्मां दे रोग हन मिट जाणगे। ਤੂੰ ਗੁਰੂ ਗੁਰੂ ਜਪਿਆ ਕਰ, ਪਿਆਰੋ ਇਸ ਦਰ ਤੇ, ਕਦੇ ਕੋਈ ਪਾਸ ਬਹਿ ਕੇ ਕਥਾ ਸੁਣਾ ਜਾਵੇ ਪ੍ਰੇਮਿਆ ਇੱਕ ਤੇਰੇ ਵਰਗੇ ਦੇ ਘਰ। ਗੁਰੂ ਘਰ ਆਪ ਪ੍ਰਾਹੁਣਾ ਜਾ ਰਿਹਾ ਸੀ, ਹੈ ਵੇ ਸੋਹਣਿਆ, ਤੇ ਗੁਰੂ ਨਾਨਕ ਨੇ ਉਸ ਨੂੰ ਵੱਲ ਕਰ ਦਿੱਤਾ ਸੀ। ਇਹ ਉਸੇ ਗੁਰੂ ਨਾਨਕ ਦਾ ਦਰ ਹੈ। ਪ੍ਰੇਮੇ ਦੀ ਸੁਰਤ ਜਾਗ ਪਈ, ਅਧਮੋਈ ਸੁਰਤ ਜਿਉ ਪਈ, ਉਸ ਨੂੰ ਉੱਥੇ ਖੁਸ਼ੀ ਖੁਸ਼ੀ ਵਸਦੀ ਦਿਸਣ ਲੱਗ ਪਈ, ਉਸ ਨੂੰ ਦਰਦ ਦੀ ਮਲਮ ਘਾਵਾਂ ਤੇ ਲੱਗਦੀ ਦਿਸਣ ਲੱਗ ਪਈ, ਉਸ ਨੂੰ ਚਾਓ ਦੀ ਖੁਸ਼ਬੋਈ ਆਉਣ ਲੱਗ ਪਈ। ਕਦੇ ਕਦੇ ਬਗਲਾਂ ਮਾਰੇ ਵਾਹਿਗੁਰੂ ਵਾਹਿਗੁਰੂ ਕਰਦਾ ਗਾਉਣ ਲੱਗ ਪਏ। ਮੈਂ ਗਿਆ ਕ ਛੋਟਾ ਲੱਦਾ ਜੀ, ਮੈਂ ਗਿਆ ਕ ਛੋਟਾ ਲੱਦਾ, ਸੁਣੋ ਜਹਾਨਾ ਕਰੇ ਵਡੇਰ, ਗਿਆ ਕ ਛੋਟਾ ਲੱਦਾ ਫੇਰ। ਕਦੇ ਕਦੇ ਕੋਈ ਪ੍ਰੇਮੀ ਬਾਣੀ ਦੀ ਤੁਕ ਦੇ ਜਾਵੇ, ਇਉਂ ਇਸ ਨੂੰ ਜਪ ਜੀ ਆਸਾ ਦੀ ਵਾਰ ਕੰਠ ਹੋ ਗਏ ਪਾਠ ਕਰੇ। ਅੰਮ੍ਰਿਤ ਵੇਲੇ ਗੁਰੂ ਦਰੋਂ ਬਾਹਰ ਬੈਠਾ ਆਸਾ ਦੀ ਵਾਰ ਦਾ ਕੀਰਤਨ ਸੁਣੇ, ਗੱਲ ਕੀ ਕਿਸੇ ਚਾਹੋ ਤੇ ਸੋਹਣੇ ਰੰਗ ਵਿੱਚ ਨਾਮ ਬਾਣੀ ਦਾ ਪ੍ਰੇਮੀ ਹੋ ਗਿਆ। ਕਦੇ ਕਦੇ ਸ੍ਰੀ ਗੁਰੂ ਜੀ ਦੀ ਕੰਨੀ ਆਵਾਜ਼ ਪਾ ਦੇਵੇ ਕਿ ਬਾਹਰ ਇੱਕ ਅਪਾਹਜ ਫਿੱਟੇ ਤਨ ਵਾਲਾ ਬੈਠਾ ਹਰੀ ਜਸ ਗਾਉਂਦਾ ਹੈ, ਬਗਲਾ ਮਾਰਦਾ ਤੇ ਗਾਉਂਦਾ ਹੈ, ਹਜ਼ੂਰ ਦਾ ਧਿਆਨੀ ਤੇ ਨਾਮ ਦਾ ਪ੍ਰੇਮੀ ਹੋ ਗਿਆ ਹੈ। ਸਤਿਗੁਰ ਸੁਣਦੇ ਤੇ ਮੁਸਕਰਾ ਦਿੰਦੇ ਸਨ। ਪ੍ਰੇਮੇ ਦੇ ਸਾਰੇ ਆਸਰੇ ਚੁੱਕ ਗਏ ਤੇ ਨਿਰਾਸਰਾ ਹੋ ਚੁੱਕਾ ਸੀ। ਹੁਣ ਉਸ ਨੂੰ ਇਹ ਦਰ ਆਸਰਾ ਲੱਭ ਪਿਆ ਸੀ, ਖਾਣ ਪਾਣ ਹਮਦਰਦੀ ਦਾ ਮਿਲ ਪਿਆ ਸੀ, ਜੀਵ ਦਇਆ ਦੇ ਪੁਤਲੇ ਸਿੱਖ ਪਿਆਰ ਕਰਦੇ ਸੇ, ਆਪ ਨਾਮ ਬਾਣੀ ਵਿੱਚ ਲੱਗ ਪਿਆ ਸੀ। ਕਦੇ ਰੋਂਦਾ, ਕਦੇ ਹੱਸਦਾ, ਕਦੇ ਬਗਲਾਂ ਵਜਾਉਂਦਾ ਗਾਉਂਦਾ ਸੀ, ਮੈਂ ਲੱਦਾ ਜੀ, ਮੈਂ ਲੱਦਾ ਜੀ। ਸਮਾਂ ਬੀਤ ਗਿਆ, ਮਨ ਸਰੀਰ ਇੰਦਰੀਆਂ ਤੇ ਅਸਰ ਹੋ ਰਿਹਾ ਸੀ ਕਿ ਇੱਕ ਦਿਨ ਨਰਦਾ ਪੁਗਾ ਦੇਣ ਦੇ ਜਾਣੀ ਜਾਣ ਨੇ ਹੁਕਮ ਦਿੱਤਾ, ਜਾਓ ਪ੍ਰੇਮੇ ਨੂੰ ਸਾਡੇ ਇਸ਼ਨਾਨੇ ਪਾਣੀ ਵਿੱਚ ਨੁਹਾ ਕੇ ਸਵੱਛ ਵਸਤਰ ਵਿੱਚ ਲਪੇਟ ਕੇ ਦੀਵਾਨ ਵਿੱਚ ਲੈ ਆਓ। ਦੇਖੋ ਅਰੋਕਾਰ ਅਰੋਗ ਪੁਰਖਾਂ ਦੇ ਦਰਬਾਰ ਵਿੱਚ ਕੋਹੜੀ ਨੂੰ ਲਿਆ ਬਹਾਲਿਆ, ਐਸਾ ਦਾਰੂ ਲੋੜ ਲਹੋ ਜਿੱਤ ਵੰਜੈ ਰੋਗਾਂ ਘਾਣ ਦੇ। ਸੱਚੇ ਵੈਦ ਨੇ ਆਪਣੇ ਤੰਦਰੁਸਤੀਆਂ ਦੇ ਦਾਤਾ ਹੱਥਾਂ ਨਾਲ ਕੱਪੜਾ ਉਤਾਰਿਆ, ਪ੍ਰੇਮਾ ਅਰੋਗ ਪ੍ਰੇਮਾ ਦਿਸ ਪਿਆ, ਸਾਰਾ ਦਰਬਾਰ ਅਚਰਜ ਰਹਿ ਗਿਆ। ਲੂਣ ਦੀ ਖਾਣ ਵਿੱਚ ਜੋ ਪਾਓ ਲੂਣ ਹੋ ਮਿਟਦਾ ਹੈ, ਤਨ ਮਨ ਅਰੋਗਤਾ ਦੇ ਮੰਡਲ ਵਿੱਚ ਆ ਕੇ ਰੋਗੀ ਅਰੋਗ ਹੋ ਗਿਆ। ਸਤਿਗੁਰੂ ਕੌਤਕ ਕਰਨ ਹਰ ਬੋਲੇ, ਦੇਖੋ ਸਾਧ ਸੰਗਤ ਮੁਰਾਰੀ ਵਰਗੀ ਦੇਹ ਹੋ ਗਈ ਹੈ, ਸੱਚਮੁੱਚ ਉਹ ਮਨ ਕਰਕੇ ਨਾਮ ਰਸੀਆ, ਸਰੀਰ ਕਰਕੇ ਅਰੋਗ ਤੇ ਸੁੰਦਰ ਹੋ ਦਿਸਿਆ। ਇਹ ਮੁਰਾਰੀ ਉਸ ਅਵਸਥਾ ਵਿੱਚ ਪਹੁੰਚਿਆ ਜਿਸ ਨੂੰ ਦਾਤਾ ਕਹੀਦਾ ਹੈ। ਇਸ ਵਿੱਚ ਨਾਮ ਜਪਾਉਣ ਦੀ ਸਤਿਆ ਹੋ ਆਈ, ਇਹ ਗੁਰਮੁਖ ਹੋ ਗਿਆ, ਉਹ ਸਿੱਖ ਹੋ ਗਿਆ ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਸ ਤਰ੍ਹਾਂ ਰੰਗ ਰਤੜਾ ਮੁਰਾਰੀ ਹੁਣ ਦਰਬਾਰ ਵਿੱਚ ਹਾਜ਼ਰ ਹੁੰਦਾ ਹੈ। ਕੁਝ ਸਮਾਂ ਲੰਘ ਗਿਆ। ਅੱਜ ਉਹ ਦਿਨ ਹੈ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਪ੍ਰੇਮਾ ਆਇਆ ਬੈਠਾ ਹੈ। ਸਤਿਗੁਰ ਨੇ ਆਪ ਸੱਦਿਆ, ਇਸ ਮੇਰਾ ਨਾਲ ਨਾਮ ਦੀ ਕਾਲ ਤੇ ਪੂਰੇ ਸਤਿਗੁਰ ਦੀ ਕਰੁਣਾ ਦ੍ਰਿਸ਼ਟੀ ਨਾਲ ਗੁਰਮੁਖ ਅਰੋਗ ਹੋਏ ਨੂੰ ਸਤਿਗੁਰ ਨੇ ਹੁਣ ਮੰਜੀ ਬਖਸ਼ੀ ਹੈ, ਫੁਰਮਾਇਆ ਹੈ, ਤੂੰ ਮੁਕਤ ਹੋਇਆ, ਤੂੰ ਹੁਣ ਜੱਗ ਨੂੰ ਮੁਕਤੀ ਦਾਨ ਦੇ। ਇਧਰ ਸਤਿਗੁਰੂ ਜੀ ਨੇ ਸੰਗਤ ਵਿੱਚ ਆਵਾਜ਼ਾ ਦਿੱਤਾ, ਅਸੀਂ ਇਸ ਨੂੰ ਅਰੋਗ ਕਰਕੇ ਨਾਮ ਦੀ ਦਾਤ ਦੇ ਕੇ ਬੋਹਿਥਾ ਬਣਾ ਦਿੱਤਾ ਹੈ, ਹੁਣ ਇਸ ਦਾ ਨਾਮ ਮੁਰਾਰੀ ਧਰ ਦਿੱਤਾ ਹੈ। ਇਹ ਹੁਣ ਕ੍ਰਿਸ਼ਨ ਜੀ ਮੁਰਾਰੀ ਵਾਂਗੂ ਸੁੰਦਰ ਹੋ ਗਿਆ ਹੈ, ਇਹ ਜਗਤ ਨੂੰ ਤਾਰੇਗਾ, ਪਰ ਅਸਾਂ ਇਸ ਨੂੰ ਪੂਰਾ ਕਰਕੇ ਜਗਤ ਵਿੱਚ ਟੋਰਨਾ ਹੈ। ਕੋਈ ਸਿੱਖ ਗੁਰੂ ਕਾ ਪਿਆਰਾ ਇਸ ਨੂੰ ਕੰਨਿਆ ਦਾਨ ਦੇਵੇ, ਜੋ ਮੈਂ ਇਸ ਦਾ ਵਿਆਹ ਕਰਕੇ ਜੋੜੀ ਨੂੰ ਜਗਤ ਦੀ ਪੀੜਾ ਹਰਨ ਵਾਸਤੇ ਟੋਰਾਂ। ਇਸ ਵੇਲੇ ਸ਼ੀਹਾਂ ਉੱਪਰ ਬੈਠਾ ਸੀ, ਮਹਾਰਾਜ ਦੇ ਵਾਕ ਸੁਣੇ ਦਿਲ ਦੀ ਆਤਮ ਅਵਸਥਾ ਵਿੱਚ ਦਿਲ ਜੋ ਆਤਮ ਅਵਸਥਾ ਵਿੱਚ ਉੱਚਾ ਸੀ ਹੁਣ ਜਗਤ ਪੀੜਾ ਨੂੰ ਵੀ ਅਨੁਭਵ ਕਰਦਾ ਹੁੰਦਾ ਸੀ ਕਿ ਇਸ ਨੂੰ ਦੂਰ ਕਰਨਾ ਸੀ। ਇਸ ਨੂੰ ਦੂਰ ਕਰਨਾ ਵੀ ਨਾਮੀ ਪੁਰਖਾਂ ਦਾ ਧਰਮ ਹੈ। ਸ਼ੀਹ ਨੂੰ ਦੂਜੀ ਵਿਚਾਰ ਇਹ ਫੁਰੀ ਕਿ ਇਸ ਸਿੱਖ ਨੂੰ ਵੱਡੇ ਰੋਗ ਤੋਂ ਰਾਜ਼ੀ ਕਰਕੇ ਗੁਰੂ ਜੀ ਨੇ ਨਰੋਆ ਕੀਤਾ ਹੈ। ਇਸ ਜੈਸਾ ਵਡਭਾਗਾ ਕੌਣ ਹੈ? ਫਿਰ ਇਸ ਦਾਤੇ ਨੇ ਜਗਤ ਤਾਰਕ ਬਣਾਇਆ ਹੈ। ਇਸ ਨੂੰ ਜੋ ਕੰਨਿਆ ਦੇਵੇ ਉਹ ਆਪਣੀ ਕੰਨਿਆ ਦਾ ਜੀਵਨ ਸਫਲ ਕਰਦਾ ਹੈ। ਜੋ ਇੱਕ ਮਹਾਨ ਨਾਮੀ ਦੇ ਸੰਗ ਲੱਗ ਕੇ ਤਰੇਗੀ ਤੇ ਜਗਤ ਨੂੰ ਉਤਾਰੇਗੀ। ਸ਼ੀਹਾਂ ਹੁਣ ਹੱਥ ਜੋੜ ਕੇ ਉੱਠ ਖੜੋਤਾ। ਪਾਤਸ਼ਾਹ, ਆਪ ਦੀ ਬਖਸ਼ੀ ਕੰਨਿਆ ਵਰ ਪ੍ਰਾਪਤੀ ਦੀ ਵਰੇਸ ਦੀ ਦਾਸ ਦੇ ਗ੍ਰਹਿ ਵਿਖੇ ਹੈ, ਮੈਂ ਹਾਜ਼ਰ ਕਰਦਾ ਹਾਂ। ਸ਼ੀਹਾਂ ਇਹ ਕਹਿ ਕੇ ਕਰ ਗਿਆ। ਵਹੁਟੀ ਦੇ ਸੁਭਾਅ ਦਾ ਜਾਣੂ ਸੀ, ਚਾਹੁੰਦਾ ਸੀ ਕਿ ਇਹ ਕਿਤੇ ਵਿਘਨ ਨਾ ਪਾਵੇ। ਵਹੁਟੀ ਗੁਰੂ ਕੇ ਲੰਗਰ ਦੀ ਸੇਵਾ ਵਿੱਚ ਲੱਗ ਰਹੀ ਸੀ, ਉਸ ਨੂੰ ਖਬਰ ਨਾ ਕੀਤੀ। ਬੀਬੀ ਨੂੰ ਨਾਲ ਲੈ ਕੇ ਦੀਵਾਨ ਵਿੱਚ ਆ ਹਾਜ਼ਰ ਹੋਇਆ। ਸ੍ਰੀ ਗੁਰੂ ਜੀ ਨੇ ਜੋ ਆਨੰਦ ਦੀ ਵਿਵਾਹ ਰੀਤ ਆਰੰਭੀ ਹੋਈ ਸੀ, ਉਸ ਅਨੁਸਾਰ ਬੀਬੀ ਦਾ ਵਿਆਹ ਕਾਰਜ ਆਨੰਦ ਭਾਈ ਮੁਰਾਰੀ ਨਾਲ ਕਰ ਦਿੱਤਾ ਤੇ ਦੋਹਾਂ ਨੂੰ ਵਰ ਦੇ ਕੇ ਮੰਜੀ ਬਖਸ਼ ਦਿੱਤੀ। ਕਿਸੇ ਨੇ ਲੰਗਰ ਵਿੱਚ ਜਾ ਕੇ ਸ਼ੀਹੇ ਦੀ ਵਹੁਟੀ ਨੂੰ ਡਰਾਇਆ ਕਿ ਤੂੰ ਕੀ ਕਰ ਰਹੀ ਹੈ? ਗੁਰੂ ਜੀ ਨੇ ਤਾਂ ਤੇਰੀ ਧੀ ਵੱਡੇ ਰੋਗ ਵਾਲੇ ਪ੍ਰੇਮੇ ਨੂੰ ਵਿਆਹ ਦਿੱਤੀ ਹੈ। ਸ਼ੀਹੇ ਦੀ ਵਹੁਟੀ ਨੂੰ ਪ੍ਰੇਮੇ ਦਾ ਪਤਾ ਸੀ ਜੋ ਗੁਰੂ ਦੁਆਰੇ ਪਿਆ ਰਹਿੰਦਾ ਤੇ ਗੁਰੂ ਸਤੁਤੀ ਗਾਉਂਦਾ ਰਹਿੰਦਾ ਸੀ। ਘਬਰਾਈ, ਡਰੀ, ਗੁੱਸੇ ਵਿੱਚ ਆਈ ਤੇ ਭੱਜੀ ਆਈ। ਸ੍ਰੀ ਸਤਿਗੁਰੂ ਜੀ ਦੇ ਦਰਬਾਰ ਤੇ ਜਾ ਕੇ ਰੋ ਕੇ ਉੱਚੀ ਬੋਲੀ। ਉਹ ਵਾਕ ਕਵੀ ਜੀ ਨੇ ਇਉਂ ਲਿਖੇ ਹਨ। ਇਹ ਕੇ ਕੀਨਸ ਹੇ ਪ੍ਰਭ ਧੀਰ, ਕੁਸ਼ਟੀ ਮਾਤ ਪਿਤਾ ਕੁਲਹੀਨ, ਸੁਤਾ ਨਿਨਾਵੇ ਕੋ ਮੁਰਦੀਨ। ਸ੍ਰੀ ਗੁਰੂ ਜੀ ਹੱਸ ਕੇ ਤੱਕੇ ਤੇ ਕਹਿਣ ਲੱਗੇ, ਬੀਬੀ ਦੇਖ ਤਾਂ ਸਹੀ। ਜਾਂ ਬੀਬੀ ਨੇ ਨਜ਼ਰ ਮਾਈ ਪਾਈ ਤਾਂ ਪ੍ਰੇਮਾ ਤਾਂ ਅਰੋਗ ਤੇ ਤੰਦਰੁਸਤ ਬੈਠਾ ਹੈ, ਇਹ ਕਿਵੇਂ ਰਾਜ਼ੀ ਹੋ ਗਿਆ? ਫਿਰ ਭੈ ਛਾਇਆ ਕਿ ਗੁਰੂ ਕਿਤਨਾ ਸ਼ਕਤੀਮਾਨ ਹੈ, ਕੁਸ਼ਟੀ ਨੂੰ ਰਾਜ਼ੀ ਕਰ ਦਿੰਦਾ ਹੈ। ਅਜੇ ਉਹ ਇਸ ਅਚਰਜਤਾ ਦੇ ਭਾਵ ਵਿੱਚ ਹੀ ਸੀ ਕਿ ਮੇਹਰਾਂ ਦੇ ਦਾਤੇ ਨੇ ਵਰ ਦੇਣੇ ਆਰੰਭ ਕਰ ਦਿੱਤੇ। ਜਾਨੋ ਮਮ ਸੁਤ ਇਹ ਜੋ ਮੁਰਾਰੀ, ਵਿਆਹੋ ਤਨ ਜਾ ਸੰਗ ਤੁਮਾਰੀ, ਤਵ ਤਨ ਜਾ ਕੋ ਨਾਮ ਮਥੋ ਹੈ, ਨਾਮ ਮੁਰਾਰੀ ਯਾਹੇ ਕਥੋ ਹੈ, ਮਥੋ ਮੁਰਾਰੀ ਸਿਮਰੈ ਨਾਮ, ਪੂਰਨ ਹੋਹੇ ਨਰਨ ਕੇ ਕਾਮ, ਮਥੋ ਨਾਮ ਆਗੇ ਕਹਿ ਆਛੈ, ਨਾਮ ਮੁਰਾਰੀ ਭਾਖੇ ਪਾਛੇ, ਨਰ ਪੂੰਜੇ ਹੈਗੇ ਮਥੋ ਮੁਰਾਰੀ, ਚਿਤ ਚਿੰਤਾ ਦੇਹੋ ਸ਼ੋਕ ਬਿਦਾਰੀ, ਇਹ ਦੋਨੋ ਹੋਏ ਹੈ ਵੱਡ ਭਾਗੇ, ਮੇਰੀ ਪ੍ਰੇਮ ਭਗਤ ਮਹਿ ਪਾਗੇ। ਸੂਰਜ ਪ੍ਰਕਾਸ਼ ਇਹ ਸੁਣ ਕੇ ਸ਼ੀਹੇ ਦੀ ਵਹੁਟੀ ਨੂੰ ਵੀ ਠੰਡ ਪੈ ਗਈ। ਅੱਖੀਂ ਦੇਖ ਲਿਆ ਕਿ ਪ੍ਰੇਮਾ ਅਰੋਗ ਹੋ ਕੇ ਨਵਾਂ ਨਰੋਆ ਮੁਰਾਰੀ ਹੋ ਗਿਆ ਹੈ। ਕੰਨੀ ਸੁਣ ਲਿਆ ਕਿ ਸਤਿਗੁਰੂ ਨੇ ਮੇਰਾ ਨਾਲ ਨਾਮਦਾਨ ਦੇ ਕੇ ਉੱਚਾ ਕਰ ਦਿੱਤਾ ਹੈ। ਸੁਖੀ ਹੋ ਗਈ ਤੇ ਖੁਸ਼ੀ ਖੁਸ਼ੀ ਪਤੀ ਨਾਲ ਘਰ ਗਈ ਤੇ ਧੀ ਜਵਾਈ ਨੂੰ ਸਤਿਕਾਰਿਆ। ਫਿਰ ਸਤਿਗੁਰੂ ਵੱਲੋਂ ਉਹਨਾਂ ਨੂੰ ਵਿਦਾਇਗੀ ਵੇਲੇ ਦੇ ਵਰ ਵਾਕ ਮਿਲਦੇ ਦੂਜੀ ਵੇਰ ਸੁਣੇ, ਜੋ ਕਵੀ ਜੀ ਨੇ ਇਉਂ ਲਿਖੇ ਹਨ। ਮਥੋ ਮੁਰਾਰੀ ਅਬ ਤੁਮ ਜਾਵੋ, ਸਤ ਨਾਮ ਉਪਦੇਸ਼ ਦਿੜਾਵੋ, ਗੁਰਸਿੱਖੀ ਜਗ ਅਦਕ ਬਿਰਧਾਵੋ, ਨਿਜ ਗ੍ਰਹਿ ਬਸੋ ਸਦਾ ਸੁਖ ਪਾਵੋ, ਤੇਰੋ ਬਾਕ ਫੁਰੈ ਜਿਮ ਕਹੈ, ਬਰਕ ਬਰਕ ਸਰਾਪ ਦੇ ਜਿਸ ਚਹੈ, ਤੇਰੀ ਭਗਤ ਪਰੀ ਅਬ ਪੂਰੀ, ਪ੍ਰਾਪਤ ਪਈ ਮਹਾਗਤ ਰੂਰੀ, ਤੁਝ ਸੋ ਮਿਲੈ ਸੋ ਪਵ ਜਲ ਤਰੈ, ਹੈ ਕਹਿਬੋ ਇਸ ਤੇ ਕਿਆ ਪਰੈ। ਸੂਰਜ ਪ੍ਰਕਾਸ਼ ਸ਼ੀਹੇ ਦੀ ਸਿੱਖੀ ਨਿਭ ਗਈ, ਪਰ ਗੁਰੂ ਨਾਲ ਤ੍ਰੈ ਪੁਸ਼ਤਾਂ ਤੱਕ ਬਣ ਆਈ। ਅੰਤਰ ਆਤਮੇ ਨਾਮ ਰੰਗ ਰੱਤਾ ਪਰਮ ਪਦ ਨੂੰ ਪਹੁੰਚਿਆ। ਬਾਹਰ ਜਗਤ ਵਰਤੋਂ ਵਿੱਚ ਉਸ ਦਾ ਉਪਕਾਰ ਨਿਭ ਗਿਆ, ਦੁਖੀ ਜਗਤ ਵਿਖੇ ਨਾਮ ਦੀ ਠੰਡ ਵਰਤਾਉਣ ਵਾਲੇ ਮਹਾਨ ਉਪਕਾਰ ਦੇ ਕਾਰਜ ਵਿੱਚ ਕੰਨਿਆਂ ਦਾ ਜੀਵਨ ਸਫਲ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 34, ਰਾਮਦਾਸਪੁਰ ਤੇ ਰਾਮਦਾਸ ਸਰ ਜੀ ਦਾ ਆਰੰਭ। ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਸੋਹਣੇ ਜੇਠਾ ਜੀ ਨੂੰ ਪਾਸ ਬੁਲਾਇਆ ਤੇ ਆਖਿਆ ਤੇ ਆਗਿਆ ਕੀਤੀ ਜੋ ਕਵੀ ਜੀ ਨੇ ਇਉਂ ਲਿਖੀ ਹੈ। ਸੁਣ ਹੋ ਸੋਮ ਬਸਨ ਹਿਤ ਥਾਨ, ਗ੍ਰਾਮ ਬਸਾਵੋ ਭਿਖ ਕਰਿਆਨ, ਸਨੇ ਸਨੇ ਨਿਜ ਪਾਏ ਟਿਕਾਵੋ, ਬਹੁਰ ਕਰਹੋ ਪੁਰਖਾਂ ਪੁਰ ਮਹਾ ਬਸਾਵੋ, ਜਿਮ ਖਡੂਰ ਗੁਰ ਸੇਵਾ ਕਰਕੇ, ਪਾਛੈ ਆਨ ਬਸੇ ਹਮ ਟਰਕੈ, ਇਮ ਨੀਕੀ ਨਿਜ ਹਿਰਦੈ ਵਿਚਾਰਹੋ, ਬਸਨ ਹੇਤ ਥਲ ਜਾਏ ਨਿਹਾਰਹੋ, ਅਹ ਪਰਗਨਾ ਤੁਮਰੇ ਪਾਸ, ਥਲ ਪਾਛੋ ਭਿਖ ਕਰੋ ਆਵਾਸ। ਇਹ ਆਗਿਆ ਸੁਣ ਕੇ ਸ੍ਰੀ ਜੇਠਾ ਜੀ ਨੇ ਬਿਨੈ ਕੀਤੀ ਕਿ ਜੀਓ, ਜਿਵੇਂ ਆਪ ਜੀ ਦੀ ਆਗਿਆ ਹੈ ਆਪ ਕਰਵਾ ਲਓਗੇ, ਜਿਵੇਂ ਰੱਖੋਗੇ ਉਹੀ ਬੈਕੁੰਠ ਹੈ, ਜੋ ਰਜ਼ਾਏ ਆਖਦੀ ਹੋਵੇ ਉਸ ਵਿੱਚ ਰਾਜ਼ੀ ਰੱਖੋ। ਇਹ ਵਾਕ ਸੁਣ ਕੇ ਸ੍ਰੀ ਗੁਰੂ ਜੀ ਸ੍ਰੀ ਜੇਠਾ ਜੀ ਨੂੰ ਆਗਿਆ ਕੀਤੀ ਜੋ ਇਉਂ ਲਿਖੀ ਹੈ। ਗ੍ਰਾਮ ਤੁੰਗ ਤੈ ਅਹੇ ਉਰੇ ਰੇ, ਗਿੱਲ ਵਾਲੀ ਤੇ ਲਖੋ ਪਰੇ ਰੇ, ਹੈ ਸੁਲਤਾਨ ਪਿੰਜ ਜਿਸ ਨਾਮ, ਤਿਸ ਤੇ ਪਸ਼ਚਿਮ ਦਿਸ਼ ਅਭਿਰਾਮ, ਤਹਾਂ ਜਾਏ ਕਰ ਗ੍ਰਾਮ ਬਸਾਵੋ, ਸੁੰਦਰ ਆਪਣੇ ਸਦਨ ਬਣਾਵੋ, ਜਿਤਕ ਦਰਦ ਲਾਗੇ ਤੇ ਸਥਾਨ, ਸੋ ਸਭ ਲਿਹੋ ਬਿਰਧ ਤੇ ਪਾਨ, ਜਬੈ ਸਦਨ ਤਹ ਲਿਹੋ ਚਿਨਾਏ, ਤਿਸ ਤੇ ਪੂਰਬ ਦਿਸ਼ ਤਬ ਜਾਏ, ਤਹਾਂ ਬੈਠ ਤੀਰਥ ਬਨਵਾਵੋ, ਚਾਰੋ ਦਿਸ ਤੇ ਭਲੇ ਬਨਾਵੋ। ਸੂਰਜ ਪ੍ਰਕਾਸ਼ ਇਹ ਹੁਕਮ ਦੇ ਕੇ ਤਿਆਰੀ ਕਰਵਾਈ ਤੇ ਅਗਲੇ ਪਲਕ ਟੋਰ ਦਿੱਤਾ ਤੇ ਨਾਲ ਭਾਈ ਬੁੱਢਾ ਤੇ ਕੁਝ ਹੋਰ ਸਿੱਖ ਦਿੱਤੇ। ਪਤਿਆ ਅਨੁਸਾਰ ਸਾਰੇ ਟਿਕਾਣੇ ਪਹੁੰਚ ਗਏ। ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਕਿ ਹਾੜਵਦੀ 12, ਪ੍ਰਵਿਸ਼ਟੇ 5, ਸੰਮਤ 1627 ਵਿਕਰਮੀ ਨੂੰ ਸੁਲਤਾਨ ਵਿੰਡ ਦੀ ਜੂਹ ਵਿੱਚ ਗੁਰੂ ਕੇ ਚੱਕ ਦੀ ਮੋਹੜੀ ਗੱਡੀ ਗਈ। ਕਵੀ ਜੀ ਲਿਖਦੇ ਹਨ, ਗਾਢੋ ਮੋੜਾ ਗਾਢ ਕਰਿਓ ਹੈ, ਨਾਮ ਗੁਰੂ ਕੇ ਚੱਕ ਧਰਿਓ ਹੈ। ਫਿਰ ਇੱਟਾਂ ਪਕਾਈਆਂ, ਕਾਰੀਗਰ ਬੁਲਾਏ ਤੇ ਉਸਾਰੀ ਸ਼ੁਰੂ ਹੋ ਗਈ। ਸਦਨ ਚਨਾਵੈ ਕੀਨ ਬਣਾਏ, ਅਰਥਾਤ ਰਹਿਣੇ ਲਈ ਘਰ ਉਸਾਰ ਲਏ। ਇਹ ਘਰ ਉਹ ਹੈ ਜਿਸ ਨੂੰ ਹੁਣ ਤੱਕ ਗੁਰੂ ਕੇ ਮਹਿਲ ਆਖਦੇ ਹਨ। ਗੁਰੂ ਕੇ ਬਾਜ਼ਾਰ ਦੇ ਵਿਚਕਾਹੇ ਗੁਰੂ ਕੇ ਬਾਜ਼ਾਰ ਕੇ ਵਿਚਕਾਹੇ ਜਿਹੇ ਛੋਟਾ ਜਿਹਾ ਰਸਤਾ ਜਾ ਕੇ ਮੰਦਰ ਹੈ। ਜਦ ਆਪਣੇ ਰਹਿਣੇ ਦਾ, ਸਾਥੀਆਂ ਦੇ ਰਹਿਣੇ ਦਾ ਤੇ ਆਏ ਗਏ ਦੇ ਰਹਿਣੇ ਜੋ ਉਸਾਰੀਆਂ ਹੋ ਗਈਆਂ, ਘਰ ਕੋਲ ਦੁਕਾਨਾਂ ਦੀ ਵਿਉਂਤ ਬੱਝਣ ਲੱਗ ਪਈ ਤਾਂ ਲੋਕੀ ਵੀ ਆ ਕੇ ਵਸਣ ਦਾ ਬਾਹਨ ਨੂੰ ਬੰਨਣ ਲੱਗ ਪਏ। ਤਦ ਸ੍ਰੀ ਗੁਰੂ ਜੀ ਦੇ ਹੁਕਮ ਅਨੁਸਾਰ ਸਰ ਬਣਾਉਣ ਵਾਸਤੇ ਉੱਤਰ ਰੁੱਖ ਨੂੰ ਥਾਂ ਟੋਲੀ, ਜਿੱਥੇ ਇੱਕ ਟਾਹਲੀ ਦਾ ਨਿਸ਼ਾਨ ਲੱਭਾ ਉੱਥੇ ਖੁਦਾਈ ਸ਼ੁਰੂ ਕਰਾਈ। ਟਾਹਲੀ ਹੇਠਾਂ ਆਪ ਬੈਠਦੇ ਤੇ ਕਾਰ ਕਰਾਉਂਦੇ, ਚੱਕ ਤੇ ਲਾਏ ਮਜ਼ੂਰ ਤੇ ਹੋਰ ਲੋਕੀ ਸੇਵਾ ਕਰਦੇ। ਕਿੰਨੇ ਕੁ ਦਿਨ ਇਹ ਸੇਵਾ ਹੁੰਦੀ ਰਹੀ, ਖੁਦਾਈ ਚੰਗੀ ਹੋ ਰਹੀ ਸੀ ਕਿ ਇੱਕ ਦਿਨ ਪ੍ਰੇਮ ਬੇਬਲਤਾ ਦਾ ਐਸਾ ਪ੍ਰਬਲ ਅਸਰ ਪਿਆ ਕਿ ਦਰਸ਼ਨ ਬਿਨ ਸ੍ਰੀ ਜੇਠਾ ਜੀ ਦਾ ਪਲ ਨਾ ਲੰਘੇ। ਸੋ ਸਾਰੇ ਕੰਮ ਵਿੱਚੇ ਛੋੜ ਕੇ ਗੋਇੰਦਵਾਲ ਚਲੇ ਗਏ। ਕਿਤਨਾ ਕਾਲ ਗੁਰੂ ਕੀ ਸੇਵਾ ਵਿੱਚ ਰਹੇ, ਡੇਰੇ ਦੀ ਸਾਰੀ ਕਾਰ ਕਰਦੇ ਰਹੇ। ਪ੍ਰਾਣਾ ਤੋਂ ਪਿਆਰੇ ਸਤਿਗੁਰੂ ਜੀ ਸੇਵਾ ਕਰਦੇ ਤੇ ਦਰਸ਼ਨ ਨਾਲ ਚਾਤਰਕ ਨੈਣਾਂ ਨੂੰ ਤ੍ਰਿਪਤੀ ਦਿੰਦੇ ਰਹੇ ਕਿ ਅਚਾਨਕ ਸ੍ਰੀ ਗੁਰੂ ਜੀ ਨੇ ਫੇਰ ਗੁਰੂ ਕੇ ਚੱਕ ਜਾ ਕੇ ਸਰੋਵਰ ਦੀ ਸੇਵਾ ਲਈ ਆਗਿਆ ਕੀਤੀ ਜੋ ਇਉਂ ਲਿਖੀ ਹੈ। ਦੋਹਰਾ ਕਿਤਕ ਦਿਵਸ ਜਾਂ ਬਟਿਗ ਰਹੇ, ਸੋਈ ਕੁਲ ਸਿਰਮੌਰ, ਕਰੋ ਹੁਕਮ ਸ੍ਰੀ ਅਮਰ ਸ੍ਰੀ ਗੁਰ ਅਮਰ, ਕਰੋ ਕਾਰ ਅਵ ਔਰ ਚੌਪਈ, ਗਮਨੋ ਲਿਹੋ ਸੁਧ ਗ੍ਰਾਮ ਵਸਾਇਓ, ਜੋ ਨਿਜ ਬਸ ਬੈ ਸਦਨ ਚਿਨਾਇਓ, जह पूर्व तुम सर खनवायो, चार कौन को ब्यंत बनायो, सर संतोख नाम तिस राखो, अब तिस करबे नए अभिलाखो, तिस ते उर नमर थल जहां, दूसर ताल खनावो तहां, श्री अमृत सर नाम तिरी जय, जाए कित खन वावन की जय, समय पाए पाको, समय पाए पाको होए सारो, प्रथम जाए उद्यम तुम तारो, सुन श्री राम दास तह गए, सदन चिन्यो सुध लेवत पए, जिम जिम कहे तिम तिम नर करियो, बस में हित मनोरथ धरियो, एक निशा बस कर उठ पोर, कर स्नान गो पूर्व ओर, बिरद को संग ले चल आए, सतगुर जिस दिश पते बताए, बहु बदरी थल व्यापत हेरा, अह निमर जल तिरे कनेरा, ए तुत फिर कर निश्चय कीना, पता दीन सो निके चीना, बिरद कै संपत होए सो टोरा, सो थल पिखत फिरे चौह ओरा, बार बार निश्चय कर आछे, गुर बरते सिरजन सरस बाछे, करी ठीक तिस दिन फिर सारे, तरे चिन कछ ग्राम पधारे, पठे सिखे लैबे मिस्टान, अर मजूर गन लेन महान, पई प्रभात क्रिया कर भले, रे नर टोल तिसी दिस चले, श्री नानक आदक ले आए, कर अरदास सीस निहुराए, बिरद बचते लै खननी हाथ, टक लायस चितवत गुरनाथ, सब में बांट दियो मिष्टान, लगे खनन सगरे ते स्थान, केतक सिर तर वहर गिरावे, केतक खन खन तिनु उचावे, सिख्या अनेक मेहनती करे, करतकार गुर शरदा सने, जह दुख पंजन बदरी खरी, तहे तखने सो आयस करी, आप निकट बैठे बच कह, मृत का वहर गिरावत लह, इसी प्रकार खंत दिन सारे, पी संध्या दिस ग्राम पधारे, होत प्रात सब को संग लैके, कार कराव तहां तिरैके, कतक मास इम कीन कनावे, मृत का कदक करें निकसाव है, सूरज प्रकाश। ਇਹ ਕਾਰਜ ਹੋ ਰਹੇ ਸਨ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਸੱਦਾ ਗੋਇੰਦਵਾਲ ਤੋਂ ਆ ਗਿਆ, ਤਦ ਸ੍ਰੀ ਪਾਵਨ ਜੇਠਾ ਜੀ ਕਾਰਜ ਛੋੜ ਕੇ ਗੋਇੰਦਵਾਲ ਪਧਾਰ ਗਏ, ਕੰਮ ਜਿੱਥੇ ਸੀ ਉੱਥੇ ਹੀ ਬੰਦ ਹੋ ਗਿਆ, ਤਦੋਂ ਦੁੱਖ ਭੰਜਨੀ ਵਾਲੇ ਟਿਕਾਣੇ ਬੇਰੀਆਂ ਤਲੇ ਕੁਛ ਪੁਟਾਈ ਹੋ ਰਹੀ ਸੀ, ਜਿੱਥੇ ਕੁਛ ਅੱਗੇ ਹੀ ਨੀਵੀਂ ਥਾਂ ਸੀ, ਜਲ ਖੜੋ ਜਾਂਦਾ ਸੀ ਤੇ ਹੁਣ ਹੋਰ ਖੜੋ ਗਿਆ ਤੇ ਸੋਹਣੇ ਲਹਿਰੇ ਲੈਣ ਲੱਗ ਪਿਆ। ਗੋਇੰਦਵਾਲ ਪੁੱਜਣੇ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰਾ ਹਾਲ ਪੁੱਛਿਆ ਜੋ ਦੱਸਿਆ ਗਿਆ, ਸੁਣ ਕੇ ਆਪ ਨੇ ਫੁਰਮਾਨ ਕੀਤਾ ਜੋ ਇਉਂ ਲਿਖਿਆ ਹੈ। ਨੀਕੋ ਥਲ ਸੋਈ ਹਮ ਚਾਹੋ, ਲੀਲਾਵਤੀ ਪੁਰੀ ਸਮਥਾਨ, ਇਸ ਸਰ ਪਰ ਬਰ ਬਸੈ ਮਹਾਨ। ਇਸ ਪ੍ਰਕਾਰ ਖੁਸ਼ ਹੋ ਕੇ ਬਚਨ ਕਹੇ। ਆਪ ਜੀ ਦੀ ਆਰਬਲਾ ਹੁਣ ਚੋਖੀ ਬਿਰਧ ਸੀ, ਪਰ ਆਪਣੀ ਨਾਮ ਸਿਮਰਨ ਦੀ ਘਾਲ ਇਤਨੇ ਪੂਰਨ ਪੁਰਖ ਤੇ ਗੁਰੂ ਅਵਤਾਰ ਹੋ ਕੇ ਵੀ ਨਹੀਂ ਸੇ ਛੋੜਦੇ। ਉਧਰ ਪ੍ਰਚਾਰ ਵੀ ਅੱਤ ਦਾ ਹੋ ਰਿਹਾ ਸੀ, ਲੋਕਾਂ ਨੂੰ ਤਾਰਦੇ, ਸਿਰ ਚੜਿਆਂ ਨੂੰ ਬਖਸ਼ਿਸ਼ਾਂ ਕਰਦੇ, ਦੂਰ ਦੂਰ ਥਾਈ ਨਾਮ ਪ੍ਰੇਮੀਆਂ ਨੂੰ ਜੋ ਘੱਲ ਰੱਖਿਆ ਸੀ ਸਭ ਦੀ ਸਾਰ ਰੱਖਦੇ ਤੇ ਸਹਾਇਤਾ ਦਿੰਦੇ ਰਹਿੰਦੇ ਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਖੀ 35ਵੀਂ ਗੁਰੂ ਅਮਰਦਾਸ ਜੀ ਦਾ ਅੰਮ੍ਰਿਤਾ ਵਿੱਚ ਪ੍ਰਵੇਸ਼। ਸ੍ਰੀ ਗੁਰੂ ਅਮਰਦਾਸ ਜੀ ਦੀ ਆਯੂ ਹੁਣ 95 ਵਰਸਾਂ ਤੋਂ ਲੰਘ ਟੁਰੀ ਸੀ ਕਿ ਇੱਕ ਦਿਨ ਆਪ ਨੇ ਆਪਣੀ ਪਰਮ ਆਗਿਆਕਾਰ ਗੁਰੂ ਚਰਨਾਂ ਦੀ ਪ੍ਰੇਮਣ ਤੇ ਨਾਮ ਬਾਣੀ ਦੀ ਪਰਮ ਰਸੀਆ ਪਾਵਨ ਪਵਿੱਤਰ ਪੁੱਤਰੀ ਬੀਬੀ ਭਾਨੀ ਜੀ ਨੂੰ ਕਿਹਾ, ਬੇਟਾ ਅਸੀਂ ਬਿਰਧ ਹਾਂ, ਪਰ ਸਾਨੂੰ ਪ੍ਰਕਾਸ਼ ਹੋਇਆ ਹੈ ਕਿ ਤੇਰੇ ਪਤੀ ਸਾਡੇ ਜੇਠਾ ਪਿਆਰੇ ਜੀ ਦੀ ਉਮਰਾਂ ਮੁੱਕ ਚੱਲੀ ਹੈ, ਅਸੀਂ ਨਹੀਂ ਚਾਹੁੰਦੇ ਕਿ ਉਹ ਸੰਸਾਰ ਤੋਂ ਅਜੇ ਜਾਵੇ, ਉਸ ਸਾਥੋਂ ਲੈਣਾ ਹੈ ਤੇ ਅਸਾਂ ਦੇਣਾ ਹੈ, ਅਸੀਂ ਉਸ ਨੂੰ ਗੱਦੀ ਦੇ ਕੇ ਸਾਰੀ ਸਾਧ ਸੰਗਤ ਦਾ ਰਖਵਾਲਾ ਬਣਾਉਣਾ ਹੈ। ਸੋ ਇਸ ਲਈ ਅਸੀਂ ਆਪਣੀ ਜਿਤਨੀ ਸਾਡੀ ਆਜੂ ਬਾਕੀ ਹੈ ਉਹ ਤੇਰੇ ਪਤੀ ਨੂੰ ਦੇਣੀ ਹੈ। ਉਹ ਆਯੂ ਕੋਈ 6 ਬਰਸ ਦੇ ਆਣ ਮਾਣ ਹੈ। ਸੋ ਹੁਣ ਸਮਾਂ ਆ ਗਿਆ ਹੈ ਅਸੀਂ ਗੱਦੀ ਦਾ ਤਿਲਕ ਦੇ ਕੇ ਆਪਣੀ ਬਾਕੀ ਆਯੂ ਨਾਲ ਅਰਪ ਕੇ ਆਪਣੇ ਵਾਹਿਗੁਰੂ ਦੇ ਦੇਸ਼ ਨੂੰ ਚੱਲੀਏ। ਆਗਿਆ ਤੇ ਪਿਆਰ ਦੀ ਪੁਤਲੀ ਪੁੱਤਰੀ ਸੁਣ ਕੇ ਕੰਬ ਗਈ। ਉਹ ਕਿਕੋਂ ਝੱਲ ਸਕਦੀ ਸੀ ਕਿ ਪਿਤਾ ਜੀ ਟੁਰ ਜਾਣ। ਇਵੇਂ ਹੀ ਉਸ ਲਈ ਇਹ ਖਬਰ ਕਿ ਪਤੀ ਪਰਮੇਸ਼ਰ ਦੀ ਉਮਰ ਸਮਾਪਤ ਹੈ ਵੀ ਸਤੰਭ ਕਰ ਦੇਣ ਵਾਲੀ ਸੀ। ਸੁਣ ਕੇ ਇਵੇਂ ਹੋ ਗਈ ਜਿਵੇਂ ਅਚਲ ਮੂਰਤੀ ਹੁੰਦੀ ਹੈ। ਪਰਮ ਆਗਿਆ ਕਰ ਸਪੁੱਤਰੀ ਤੇ ਪਤੀ ਵਰਤ ਅਵਤਾਰ ਸਪੁਤਨੀ ਕਿਸ ਪਾਸੇ ਰੁਖ ਕਰੇ। ਪਿਤਾ ਪ੍ਰਭੂ ਸਮਝਦੇ ਸਨ, ਬਹੁਤ ਦਿਲਬਰੀ ਦਿੱਤੀ, ਪਿਆਰ ਦੇ ਵਾਕ ਕਹੇ, ਉੱਚੇ ਉਪਦੇਸ਼ ਦਿੱਤੇ, ਵਾਹਿਗੁਰੂ ਦੇ ਭਾਣੇ ਵੱਲ ਨਜ਼ਰ ਪਵਾਈ ਕਿ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਦੇ ਭਾਣੇ ਨਾਲ ਸਿਰ ਜੋੜਨਾ ਉਚਿਤ ਹੈ। ਜੋ ਹੁਕਮ ਆਉਂਦਾ ਹੈ ਉਹੀ ਠੀਕ ਹੈ, ਉਸੇ ਨਾਲ ਜੁੜ ਜਾਓ। ਨਾ ਹਰਖ ਦੀ ਨਾ ਸ਼ੋਕ ਦੀ ਅਵਸਥਾ ਆਪਣੇ ਤੇ ਲਿਆਓ, ਸਮਤਾ ਤੇ ਟਿਕੇ ਰਹੋ। ਅਡੋਲ ਤੁਲਵੀਂ ਤੱਕੜੀ ਦੇ ਪਲੜਿਆਂ ਵਾਂਗ ਮਨ ਦੀ ਬਿਰਤੀ ਨੂੰ ਭਾਣੇ ਦੇ ਹੱਥ ਵਿੱਚ ਖੜੀ ਤੱਕੋ। ਅਸੀਂ ਸਮਝਦੇ ਹਾਂ ਕਿ ਬੇਟੀ ਤੂੰ ਕਦ ਚਾਹ ਸਕਦੀ ਹੈ ਕਿ ਮੈਂ ਨਾ ਰਹਾਂ। ਫਿਰ ਮੈਂ ਜੇ ਉਮਰਾਂ ਦਿਆਂ ਤਾਂ ਤੂੰ ਕਦ ਚਾਹੁੰਦੀ ਹੈ ਕਿ ਜੇਠਾ ਜੀ ਅੱਗੋਂ ਨਾ ਕਰਨ। ਤੇਰੇ ਹਿਰਦੇ ਦੇ ਭਾਵਾਂ ਦੀ ਮੁਸ਼ਕਲ ਅਸੀਂ ਜਾਣਦੇ ਹਾਂ, ਪਰ ਸਭ ਦਾ ਦਾਰੂ ਭਾਣੇ ਨਾਲ ਮਰਜ਼ੀ ਮਿਲਾ ਦੇਣ ਵਿੱਚ ਹੈ। ਅਸੀਂ ਹੁਕਮੀ ਬੰਦੇ ਹਾਂ, ਸਾਡਾ ਹਰਖ ਸ਼ੋਕ ਸਾਡਾ ਨਹੀਂ, ਅਸਾਂ ਹੁਕਮ ਦੀ ਕਾਰ ਕਮਾਉਣੀ ਹੈ। ਜੋ ਕੁਛ ਮੈਂ ਤੁਸਾਨੂੰ ਬੇਟਾ ਕਿਹਾ ਹੈ ਇਹ ਅਜ਼ਲੀ ਹੁਕਮ ਹੈ, ਇਸ ਵਿੱਚ ਮੇਰੀ ਖੁਸ਼ੀ ਹੈ। ਤੁਸਾਂ ਲਈ ਮੇਰੀ ਮਰਜ਼ੀ ਤੇ ਵਾਹਿਗੁਰੂ ਦੀ ਰਜ਼ਾ ਇਹ ਦੋ ਰਸਤਾ ਦੱਸਣ ਵਾਲੇ ਚਮਤਕਾਰ ਸਿਤਾਰੇ ਹਨ। ਸੋ ਹੁਣ ਹੁਕਮ ਮੰਨੋ ਤੇ ਤਿਆਰ ਹੋ ਜਾਓ। ਪਤੀਵ੍ਰਤਾ ਅਵਤਾਰ ਤੇ ਪਿਤਾ ਪ੍ਰੇਮ ਸਰੂਪ ਬੇਟੀ ਦਾ ਸਿਰ ਝੁਕ ਗਿਆ। ਇਸ ਤੋਂ ਮਗਰੋਂ ਸ੍ਰੀ ਗੁਰੂ ਜੀ ਨੇ ਸਾਰੇ ਪਰਿਵਾਰ ਨੂੰ, ਮੁਖੀ ਸਿੱਖਾਂ ਨੂੰ ਜੋ ਗੋਇੰਦਵਾਲ ਸਨ, ਪਾਸ ਬੁਲਾ ਘੱਲਿਆ ਤੇ ਸਭਨਾਂ ਨੂੰ ਦੱਸਿਆ ਕਿ ਮੈਨੂੰ ਧੁਰੋਂ ਸੱਦਾ ਆ ਗਿਆ ਹੈ ਤੇ ਹੁਣ ਆਪਣੇ ਪ੍ਰਭੂ ਪਾਸ ਦੇ ਤਿਆਗ ਕੇ ਚਲੇ ਜਾਣਾ ਹੈ। ਆਪ ਦੇ ਉਸ ਵੇਲੇ ਦੇ ਵਾਕ ਉਚਾਰੇ ਵਾਕ ਇਹ ਹਨ, ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰੇ ਹਰ ਪਾਣਾ ਆਓ ਮੈਂ ਪਾਸ ਜੀਓ, ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ। ਸਦ ਲਿਖਿਆ ਹੈ ਕਿ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ। ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ। ਸਦ ਇਸ ਮੁਜਬ ਆਪ ਜੀ ਨੇ ਅਗਲੇ ਦਿਨ ਦੀਵਾਨ ਕੀਤਾ। ਸਾਰੇ ਉੱਥੇ ਇਕੱਤਰ ਹੋਏ। ਆਪ ਜੀ ਨੇ ਆਗਿਆ ਕੀਤੀ ਕਿ ਮੇਰੇ ਥਾਂ ਹੁਣ ਸ੍ਰੀ ਜੇਠਾ ਜੀ ਬੈਠਣਗੇ ਤੇ ਸ੍ਰੀ ਗੁਰੂ ਰਾਮਦਾਸ ਜੀ ਨਾਮ ਸਦਾਉਣਗੇ। ਇਹ ਕਹਿ ਕੇ ਆਪਣੀ ਗੱਦੀ ਦੇ ਆਪਣੇ ਹੱਥੀ ਸ੍ਰੀ ਜੇਠਾ ਜੀ ਨੂੰ ਬਿਠਾ ਕੇ 5 ਪੈਸੇ ਨਰੇਲ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਤੇ ਭਾਈ ਬੁੱਢਾ ਜੀ ਨੇ ਉੱਠ ਕੇ ਤਿਲਕ ਦਿੱਤਾ ਤੇ ਸਾਰੀ ਸੰਗਤ ਤੇ ਮੁਖੀਆਂ ਨੇ ਆ ਕੇ ਮੱਥੇ ਟੇਕ ਕੇ ਭੇਟਾਂ ਪੇਸ਼ ਕੀਤੀਆਂ। ਮੋਰੀ ਸਪੁੱਤਰ ਗੁਰੂ ਕਾਬੇ ਨਿਰਮਾਣ ਸਿੱਖ ਹੋ ਕੇ ਗੁਰੂ ਰਾਮਦਾਸ ਜੀ ਦੀ ਚਰਨੀ ਪੈ ਗਿਆ। ਸਾਰੇ ਪਰਿਵਾਰ ਨੇ ਨਮਸਕਾਰ ਕੀਤੀ ਤੇ ਗੁਰੂ ਕੇ ਨਿਵਾਜੇ ਨੂੰ ਗੁਰੂ ਮੰਨ ਲਿਆ। ਇੱਕ ਮੋਹਨ ਜੀ ਬਾਬਤ ਜ਼ਿਕਰ ਹੈ ਕਿ ਉਹਨਾਂ ਨੇ ਮੋਹਰੀ ਜੀ ਵਾਂਗ ਆ ਕੇ ਮੱਥਾ ਨਹੀਂ ਟੇਕਿਆ। ਸ੍ਰੀ ਗੁਰੂ ਰਾਮਦਾਸ ਜੀ ਨੂੰ ਆਗਿਆ ਹੋਈ ਪੁਰਖਾ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਪੰਥ ਤੋਰਨਾ ਹੈ। ਹਾਂ, ਪੰਥ ਕਰਨਾ ਹੈ ਜਿਸ ਵਾਸਤੇ ਮੈਨੂੰ ਆਗਿਆ ਹੋਈ ਸੀ ਕਿ ਪਾਰ ਬ੍ਰਹਮ ਦਾ ਪੰਥ ਕਰਨਾ ਹੈ। ਇਸ ਵੇਲੇ ਜੋ ਅੰਤਮ ਸਿੱਖਿਆ ਸ੍ਰੀ ਗੁਰੂ ਜੀ ਨੇ ਸੰਗਤਾਂ ਨੂੰ ਦਿੱਤੀ ਉਹ ਇਹ ਸੀ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਇਹ ਹਦਾਇਤ ਸਾਰੇ ਸਮਿਆਂ ਲਈ ਸਾਰੇ ਸਿੱਖਾਂ ਨੂੰ ਹੈ ਕਿ ਆਪਣੇ ਮਿੱਤਰ ਪਿਆਰੇ संबंधी दे चलाने बाद अखंड कीर्तन कीता करन, चाहे रागी रबाबी चाहे परिवार मिलके चाहे बाणी दे पाठ कथा होवे, पर श्री गुरु ग्रंथ साहिब जी दे भोग जरूर पाए जान। ये पहले फुरमा चुके सन के मत मैं पिछे कोई रोवसी सो मैं मूल ना पाया। इस दा कारण भी दस्या, मित पैज मित बिगस जिस मित की पैज पावे, तुसी विचार देखो पुत पाई हर सतगुरु पैनावे। जिवें तुसी विचार कर लो तिवें तुसी विचार कर लो के तुहाडे सतगुर दी दरगाह इज्जत होण लगी है, सिरोपाओ मिलण लगे हन, तुसी खुश होवो रोवो क्यों। अर्थात मित्र दी इज्जत हुंदी वेख के सच्चा मित्र जिस मित्र दी पत पौंदी है खुश हुंदा है। हुण आप अपने सुख आसन ते लेट गए ते ए वाक उचारे जिस तों सानू पूरी तसल्ली ते सुख होवे ते अपने लई आशा बजे। आपने मिठी सुरीली सुर विच फरमाया, हर मिलिया पुरख सुजान जियो, हर मिलिया पुरख सुजान जियो। अर्थात मैं शून विच नहीं जा रहा, मैनू वाहिगुरु ने गोदी विच लै लिया है। ये उचार दे लेट गए चादर तान लई ते हरी नाम दी सुगंधी सारे दलान विच पसर गई। वाहिगुरु जी का खालसा वाहिगुरु जी की फतेह।